ਸ੍ਰੀ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ। ਜਿਸ ਕਰੁਣਾ ਤੇ ਵੱਡ ਅਗੀ ਪਾਵਹਿੰਗਤ ਬਿਸਰਾਮ। ਸ੍ਰੀ ਨਾਨਕ ਪਦ ਪੰਕਜ ਬੰਦਨ ਸਿਮਰਾਂ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ ਸ੍ਰੀ ਗੁਰ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ ਸ੍ਰੀ ਹਰਿ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਰ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਬਿਕਾਰ। ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ। ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਸਤਿਗੁਰ ਨਦ ਤੇ ਉਤਰ ਆਏ ਦਮ ਦਮੇ ਥਾਨ। ਧਰਮਸਾਲ ਸੁੰਦਰ ਰਚੀ ਮਿਲੇ ਸਿੱਖ ਗਨ ਆਨ। ਸ੍ਰੀ ਸਤਿਗੁਰ ਨਦ ਤੇ ਉਤਰ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗਰੀਬ ਨਿਵਾਜ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸਤ ਸੰਗਤ ਕਰਨ ਦੇ ਮਿਲੇ ਹੋਏ ਸ਼ੁਭ ਅਵਸਰ ਵਿੱਚ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰੀਏ। ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਪਿੱਛੇ ਸਰਵਣ ਕਰਾਏ ਜਾ ਰਹੇ ਸਨ। ਧੰਨ ਧੰਨ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਸਾਮ ਦੇ ਇਲਾਕੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਪਹੁੰਚੇ ਹੋਏ ਬ੍ਰਹਮਪੁੱਤਰ ਦਰਿਆ ਵੱਲੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਲਹਿੰਦੇ ਵਾਲੇ ਪਾਸੇ ਵੱਲ ਡੇਰਾ ਕੀਤਾ ਹੋਇਆ ਸੀ। ਬਿਸ਼ਨ ਸਿੰਘ ਰਾਜਾ ਫੌਜਾਂ ਸਹਿਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਹਾਇਤਾ ਪ੍ਰਾਪਤ ਕਰਕੇ ਸਤਿਗੁਰਾਂ ਨੂੰ ਨਾਲ ਲੈ ਕੇ ਆਇਆ ਹੋਇਆ ਹੈ। ਉਸ ਨੇ ਅਸਾਮ ਦੇ ਇਲਾਕੇ ਉੱਪਰ ਫਤਿਹ ਪਾਉਣ ਦਾ ਯਤਨ ਕੀਤਾ। ਰਾਜੇ ਬਿਸ਼ਨ ਸਿੰਘ ਨੇ ਕਾਮਰੂਪ ਦੇਸ਼ ਅਸਾਮ ਦੇਸ਼ ਦੇ ਰਾਜੇ ਵੱਲੋਂ ਕਈ ਤਰ੍ਹਾਂ ਦੇ ਯਤਨ ਕੀਤੇ ਗਏ। ਯੰਤਰ ਮੰਤਰ ਆਦਿਕ ਦੇ ਬਲ ਦੁਆਰਾ ਇਹਨਾਂ ਨੂੰ ਪਛਾੜਨ ਦਾ ਭਜਾਉਣ ਦਾ ਯਤਨ ਕੀਤਾ। ਕਈ ਤਰ੍ਹਾਂ ਦੇ ਵਿਘਨ ਬਿਸ਼ਨ ਸਿੰਘ ਰਾਜੇ ਨੂੰ ਫੌਜਾਂ ਸਹਿਤ ਵਿਆਪੇ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਹਾਇਤਾ ਪ੍ਰਾਪਤ ਹੋਣ 'ਤੇ ਤਾਂ ਹੀ ਇਸ ਦਾ ਬਚਾਅ ਹੋ ਸਕਿਆ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਐਸੀ ਕਲਾ ਵਰਤੀ ਹੈ ਕਿ ਜਿਸ ਵੇਲੇ ਅਸਾਮ ਦੇ ਰਾਜੇ ਨੇ ਆਪਣੇ ਯੰਤਰ ਮੰਤਰ ਕਰਕੇ ਬਾਅਦ ਵਿੱਚ ਟੂਣੇ ਟਾਮਣ ਕਰਨ ਵਾਲੀਆਂ ਇਸਤਰੀਆਂ ਨੂੰ ਵੀ ਯੰਤਰ ਮੰਤਰ ਆਦਿਕ ਸਾਧਨ ਵਾਸਤੇ ਬਿਸ਼ਨ ਸਿੰਘ ਰਾਜੇ ਨੂੰ ਫੌਜਾਂ ਸਹਿਤ ਡਰਾ ਕੇ ਭਜਾਉਣ ਲਈ ਜਦੋਂ ਭੇਜਿਆ ਤਾਂ ਉਹਨਾਂ ਵਿੱਚੋਂ ਇੱਕ ਇਸਤਰੀ, ਜਿਵੇਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਿਹਾ ਸੀ ਕਿ ਹੁਣ ਦੀ ਵਾਰੀ ਕੋਈ ਆਵੇ ਤਾਂ ਸਾਨੂੰ ਦੱਸਣਾ, ਉਸ ਦੇ ਆਉਣ 'ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਦੱਸਿਆ ਗਿਆ। ਸਤਿਗੁਰੂ ਜੀ ਆਪਣੇ ਨਿਵਾਸ ਅਸਥਾਨ ਵਿੱਚੋਂ ਬਾਹਰ ਆਏ, ਜਦੋਂ ਉਸ ਵੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੱਕਿਆ ਹੈ ਤਾਂ ਜਿਸ ਦਰੱਖਤ ਨੂੰ ਉਡਾ ਕੇ ਉਹਨੇ ਲਿਆਂਦਾ ਸੀ ਰੁੱਖ ਸਮੇਤ ਹੀ ਉੱਥੇ ਹੀ ਠਹਿਰ ਗਈ। ਰਾਜੇ ਦੀਆਂ ਫੌਜਾਂ ਨੇ ਪਕੜ ਕੇ ਮਹਾਰਾਜ ਸਾਹਿਬ ਪਾਸ ਉਸਨੂੰ ਲਿਆਂਦਾ ਹੈ। ਉਸਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ, ਉਸਨੇ ਆਪਣਾ ਸਾਰਾ ਕਾਰਨ ਦੱਸਿਆ ਰਾਜੇ ਵੱਲੋਂ ਭੇਜਣ ਦਾ, ਔਰ ਆਖਿਆ ਕਿ ਤੁਹਾਡੇ ਉੱਪਰ ਸਾਡਾ ਕੋਈ ਵੱਸ ਨਹੀਂ ਚੱਲ ਸਕਿਆ। ਸਤਿਗੁਰੂ ਜੀ ਨੇ ਕਿਹਾ ਕਿ ਤੁਹਾਡਾ ਰਾਜਾ ਵੀ ਜਿਹੜਾ ਹੈ ਉਹ ਵੀ ਗੁਰੂ ਘਰ ਦੀ ਸ਼ਰਨ ਲੈ ਲਵੇਗਾ, ਆਪ ਹੀ ਚੱਲ ਕੇ ਆਵੇਗਾ, ਔਰ ਜਿਵੇਂ ਤੂੰ ਯਤਨ ਕਰਕੇ ਜਿਸ ਥਾਂ 'ਤੇ ਆ ਕੇ ਰੁਕੀ ਹੈ ਉਸੇ ਥਾਂ 'ਤੇ ਤੇਰੇ ਨਾਮ 'ਤੇ ਅਸੀਂ ਧੋਬੜੀ ਨਾਮ ਦਾ ਨਗਰ ਵਸਾਵਾਂਗੇ। ਇਹ ਵਚਨ ਸਤਿਗੁਰਾਂ ਨੇ ਆਖਿਆ। ਇਹਨਾਂ ਵਚਨਾਂ ਅਨੁਸਾਰ ਜਿੱਥੇ ਕਿ ਧੋਬੜੀ ਨਾਮ ਦਾ ਨਗਰ ਵਸਿਆ ਹੈ, ਰਾਜੇ ਨੇ ਆਪਣੀ ਵੱਲੋਂ ਜੋ ਅਸਾਮ ਦੇ ਰਾਜੇ ਨੇ ਦੇਵੀ ਦੀ ਅਰਾਧਨਾ ਕੀਤੀ ਫਿਰ, ਪਰ ਸੁਪਨੇ ਵਿੱਚ ਵੀ ਉਸਨੂੰ ਇੰਝ ਪ੍ਰਤੀਤ ਹੋਇਆ ਕਿ ਦੇਵੀ ਨੇ ਇਹੋ ਕਿਹਾ ਕਿ ਜਿਹੜੇ ਬਿਸ਼ਨ ਸਿੰਘ ਰਾਜੇ ਦੀ ਸਹਾਇਤਾ ਕਰਨ ਵਾਸਤੇ ਗੁਰੂ ਮਹਾਰਾਜ ਆਏ ਹਨ ਉਹਨਾਂ ਦੀ ਸ਼ਰਨ ਤੁਹਾਨੂੰ ਲੈਣੀ ਪਵੇਗੀ, ਜਾ ਕੇ ਉਹਨਾਂ ਦੀ ਸ਼ਰਨ ਲੈ ਤਾਂ ਹੀ ਤੇਰਾ ਇਸ ਵਿੱਚ ਭਲਾ ਹੋਵੇਗਾ। ਇਸੇ ਪ੍ਰਕਾਰ ਫਿਰ ਆਪਣੀਆਂ ਜਦੋਂ ਫੌਜਾਂ ਭੇਜੀਆਂ ਹੈ, ਬਾਅਦ ਵਿੱਚ ਜੋ ਆਪਣਾ ਜਿਹੜਾ ਸਮਾਨ ਸੀ ਇਸ ਦਾ ਪਾਸ, ਖੰਜਰ ਹੋਰ ਕੀਮਤੀ ਵਸਤਰ ਆਦਿਕ ਸਤਿਗੁਰੂ ਮਹਾਰਾਜ ਸਾਹਿਬ ਨੇ ਆਪਣੇ ਪਾਸ ਮੰਗਵਾ ਲਏ। ਇਹ ਜਾਣ ਕੇ ਅਸਾਮ ਦਾ ਰਾਜਾ ਬਹੁਤ ਹੈਰਾਨ ਹੋਇਆ। ਉਸਦੀ ਮਾਤਾ ਉਹਦੇ ਪਾਸ ਆਈ, ਉਸਨੂੰ ਹੌਂਸਲਾ ਦਿੱਤਾ ਹੈ ਕਿ ਮੈਂ ਚੰਡੀ ਦੇਵੀ ਦੀ ਉਪਾਸ਼ਕ ਹਾਂ, ਦੇਵੀ ਦੀ ਅਰਾਧਨਾ ਕਰਕੇ ਸਾਰਾ ਪਤਾ ਲਾ ਲਵਾਂਗੀ ਕਿ ਕਿਸ ਤਰ੍ਹਾਂ ਇਹ ਤੇਰਾ ਜੋ ਸਮਾਨ ਹੈ ਕਿੰਨਾ ਨੇ ਲਿਆ ਹੈ। ਉਸਨੇ ਪਵਿੱਤਰਤਾ ਨਾਲ ਫਿਰ ਚੰਡੀ ਦੇਵੀ ਦੀ ਅਰਾਧਨਾ ਕਮੱਖਿਆ ਦੀ ਕੀਤੀ, ਜਿਸ ਕਰਕੇ ਉਸਨੂੰ ਮੰਦਿਰ ਵਿੱਚੋਂ ਇਹ ਆਵਾਜ਼ ਰਾਜੇ ਦੀ ਮਾਤਾ ਨੂੰ ਆਈ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਲਵੇਗਾ ਰਾਜਾ ਤਾਂ ਹੀ ਫਿਰ ਭਲਾ ਹੋਵੇਗਾ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੱਕ ਵਿੱਚ ਹੀ ਫੈਸਲਾ ਦੇਣਗੇ। ਇਹੋ ਗੱਲ ਆਪਣੇ ਪੁੱਤਰ ਰਾਜੇ ਨੂੰ ਉਸ ਅਸਾਮ ਦੇ ਰਾਜੇ ਦੀ ਮਾਤਾ ਨੇ ਦੱਸੀ ਹੈ। ਤਿਆਰ ਹੋ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਗਿਆ, ਕੁਝ ਆਪਣੇ ਸੰਬੰਧੀਆਂ ਨੂੰ ਸਿਪਾਹੀਆਂ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਕੋਲ ਪਹੁੰਚਿਆ। ਗੁਰੂ ਮਹਾਰਾਜ ਸਾਹਿਬ ਜੀ ਦੀ ਸ਼ਰਨ ਉਸਨੇ ਪ੍ਰਾਪਤ ਕੀਤੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਇਸਨੇ ਸੁਣੇ ਹੈ ਔਰ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਮੇਰੇ ਪਾਸ ਆਪ ਜੀ ਚੱਲ ਕਰਕੇ ਆਓਗੇ। ਰਾਜਾ ਬਿਸ਼ਨ ਸਿੰਘ ਜੀ, ਆਪ ਜੀ ਕਹਿੰਦੇ ਹੋ ਕਿ ਧਰਮਾਤਮਾ ਰਾਜਾ ਹੈ, ਇਸ ਨੂੰ ਨਾਲ ਲੈ ਕੇ ਆਉਣਾ। ਬੇਨਤੀ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਬਿਸ਼ਨ ਸਿੰਘ ਰਾਜੇ ਨੂੰ ਨਾਲ ਲੈ ਕੇ ਉਸਦੇ ਇਲਾਕੇ ਵਿੱਚ ਪਹੁੰਚੇ। ਬੜਾ ਹੀ ਅਦਭੁਤ ਸਤਿਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਕਾਮਰੂ ਦੇਸ਼ ਦੇ ਰਾਜੇ ਨੇ ਕੀਤਾ। ਸਤਿਗੁਰਾਂ ਨੇ ਦੋਹਾਂ ਰਾਜਿਆਂ ਦੀ ਸੰਧੀ ਕਰਵਾਈ ਆਪਸ ਵਿੱਚ, ਇਹਨਾਂ ਦਾ ਪਿਆਰ, ਇਹਨਾਂ ਦੀਆਂ ਪੱਗਾਂ ਮਟਵਾ ਕੇ ਹੋਰ ਵਧਾਇਆ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਇਸ ਪ੍ਰਕਾਰ ਜੋ ਸੁਲਾਹ ਕਰਵਾ ਕੇ ਦੋਹਾਂ ਰਾਜਿਆਂ ਦੀ, ਆਪ ਚੱਲ ਕੇ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਫਿਰ ਆਪਣੇ ਅਸਥਾਨ ਵੱਲ ਬ੍ਰਹਮਪੁੱਤਰ ਦਰਿਆ ਤੋਂ ਪਾਰ ਹੋ ਕੇ ਆਉਂਦੇ ਹੈ, ਜਿਸ ਪ੍ਰਕਾਰ ਅੱਗੇ ਕਥਾ ਵਿਚਾਰ ਆ ਰਹੀ ਹੈ। ਆਓ ਸ਼ਰਧਾ ਭਾਵਨਾ ਸਹਿਤ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਧਿਆਨ ਧਰ ਕੇ ਸਰਵਣ ਕਰੀਏ ਜੀ।
ਵਾਹਿਗੁਰੂ ਸਾਹਿਬ ਜੀ ਦੋਹਰਾ ਸ੍ਰੀ ਸਤਿਗੁਰ ਨਦ ਤੇ ਉਤਰ।
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਵੈ ਸੇ ਉੱਥੇ ਕੌਧ ਕੀਤੇ ਹੈ। ਅਸਾਮ ਦੀ ਧਰਤੀ ਤੇ ਰਾਜੇ ਨੇ ਆਪਣੇ ਸੰਬੰਧੀਆਂ ਔਰ ਅਹਿਲਕਾਰਾਂ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਆਪ ਇਸ ਇਲਾਕੇ ਵਿੱਚ ਕਿਰਪਾ ਕਰਕੇ ਆਏ ਹੋ, ਆਪ ਕਿਰਪਾ ਕਰੋ, ਕੋਈ ਨਾ ਕੋਈ ਨਿਸ਼ਾਨੀ ਇੱਥੇ ਛੱਡ ਕੇ ਜਾਓ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧਨਖ ਵਿੱਚ ਚਿੱਲੇ ਵਿੱਚ ਬਾਣ ਜੜ ਕਰਕੇ ਛੱਡਿਆ। ਰੁੱਖ ਦਾ ਨਿਸ਼ਾਨਾ ਤੱਕ ਕੇ ਸਤਿਗੁਰੂ ਸਾਹਿਬ ਜੀ ਨੇ ਤੀਰ ਲਗਾਇਆ। ਅਗਲਾ ਸਿਰਾ ਬਾਹਰ ਹੋਇਆ, ਪਿਛਲੀ ਬਾਗੜ ਜੋ ਪਿੱਛੇ ਬਾਹਰ ਦਿਸਦੀ ਰਹੀ। ਬਚਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੇ ਕਿ ਇਹ ਅਸਥਾਨ 'ਤੇ ਹੀ ਤੁਸੀਂ ਧਰਮਸ਼ਾਲਾ ਬਣਾਉਣੀ ਹੈ, ਸਤਸੰਗਤ ਕਰਿਆ ਕਰਨੀ ਹੈ। ਜਿੱਥੇ ਸਤਸੰਗਤ ਕਰਕੇ ਸਭ ਮਨੁੱਖਤਾ ਦਾ ਭਲਾ ਹੋਵੇਗਾ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਆਪਣਾ ਯਾਦਗਾਰੀ ਅਸਥਾਨ ਉਹਨਾਂ ਨੂੰ ਬਖਸ਼ਿਸ਼ ਕੀਤਾ। ਉਪਦੇਸ਼ ਦੇ ਕੇ ਨਿਹਾਲ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬ੍ਰਹਮਪੁੱਤਰ ਦਰਿਆ ਨੂੰ ਤਰ ਕਰਕੇ ਭਾਵ ਬੇੜੀਆਂ ਰਾਹੀਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਪਾਰ ਹੋ ਕੇ ਆਏ ਵਾਪਸ।
ਆਏ ਦਮਦਮੇ ਥਾਨ,
ਜਿੱਥੇ ਦਮਦਮਾ ਅਸਥਾਨ ਬਣਿਆ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੁਭਾਇਮਾਨ ਹੋਣ ਵਾਸਤੇ ਫੌਜਾਂ ਨੇ, ਸੇਵਕਾਂ ਨੇ ਮਿਲ ਕਰਕੇ ਉੱਚਾ ਅਸਥਾਨ ਦਮਦਮਾ ਤਿਆਰ ਕੀਤਾ। ਉਸ ਅਸਥਾਨ ਤੇ ਆਪ ਪਹੁੰਚੇ।
ਧਰਮਸਾਲ ਸੁੰਦਰ ਰਚੀ,
ਤੇ ਸੁੰਦਰ ਧਰਮਸਾਲਾ ਜਿੱਥੇ ਬਣਾਈ ਹੈ।
ਮਿਲੇ ਸਿੱਖੇ ਅਗਨ ਆਨ,
ਬਹੁਤ ਸਾਰੇ ਸਿੱਖ ਆ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਮਿਲਣਾ ਕਰਦੇ ਹਨ।
ਚੌਪਈ ਜਹੇ ਧੋਬਨ ਕੋ ਬ੍ਰਿਜ ਟਿਕਾਏ ਹੋ,
ਤੇ ਜਿੱਥੇ ਧੋਬਨ ਦਾ ਰੁੱਖ, ਜਿਸ 'ਤੇ ਉਹ ਜੰਤਰ ਮੰਤਰ ਕਰਨ ਵਾਲੀ ਧੋਬਨ ਇਸਤਰੀ ਨਾਲ ਲੈ ਕੇ ਰੁੱਖ ਨੂੰ ਪਹੁੰਚੀ ਸੀ ਪਾਸ।
ਏਕ ਗ੍ਰਾਮ ਤੋ ਤਹਾਂ ਵਸਾਇਓ ਹੋ,
ਇੱਕ ਨਗਰ ਧੋਬੜੀ ਨਾਮ ਦਾ ਤਾਂ ਉੱਥੇ ਵਸਾ ਦਿੱਤਾ।
ਅਪਰ ਥਾਨ ਖੰਜਰ ਜੋ ਲਹਿਓ,
ਤੇ ਹੋਰ ਥਾਂ 'ਤੇ ਜਿੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਅਸਾਮ ਦੇ ਰਾਜੇ ਵਾਲਾ ਖੰਜਰ ਹੈ ਉਹ ਗੱਡਿਆ ਸੀ।
ਅਵਨੀ ਵਿਖੇ ਗਾਢ ਸੋ ਦਇਓ,
ਜੋ ਪ੍ਰਾਪਤ ਕੀਤਾ ਸੀ ਖੰਜਰ ਉਹ ਧਰਤੀ ਵਿੱਚ ਗੱਡਿਆ।
ਤਹੇ ਇੱਕ ਗ੍ਰਾਮ ਵਸਾਇਓ ਭਾਰੀ,
ਤੇ ਉੱਥੇ ਵੀ ਖੰਜਰ ਨਾਮ ਦਾ ਇੱਕ ਭਾਰੀ ਨਗਰ ਵਸਾ ਦਿੱਤਾ ਸਤਿਗੁਰਾਂ।
ਖੰਜਰ ਤਾਂ ਕੋ ਨਾਮ ਉਚਾਰੀ,
ਕਵੀ ਜੀ ਦੱਸਦੇ ਹਨ ਕਿ ਉਸ ਨਗਰ ਦਾ ਨਾਮ ਖੰਜਰ ਪ੍ਰਗਟ ਹੋਇਆ।
ਪਾਤਸ਼ਾਹੀ ਕੀ ਕੇਤਕ ਸੈਨਾ,
ਤੇ ਜਿੰਨੀ ਪਾਤਸ਼ਾਹੀ ਫੌਜ ਔਰੰਗੇ ਵੱਲੋਂ ਆਪਣੀ ਫੌਜ ਦੇ ਕੇ ਬਿਸ਼ਨ ਸਿੰਘ ਰਾਜੇ ਨੂੰ ਭੇਜਿਆ, ਉਸ ਸੋ ਬਿਸ਼ਨ ਸਿੰਘ ਰਾਜੇ ਦੀ ਜਿਹੜੀ ਔਰੰਗਜ਼ੇਬ ਵਾਲੀ ਫੌਜ ਹੈ ਕਿਤਨੀ ਹੀ।
ਤਹਾਂ ਟਿਕਾਵਨ ਕੀਨ ਸੁਖੈਨਾ,
ਤੇ ਸੁਖਾਲੀ ਹੀ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖੰਜਰ ਨਾਮ ਦੇ ਨਗਰ ਪਾਸ ਟਿਕਾ ਦਿੱਤੀ।
ਹੱਦ ਕਰੀ ਦੋਏ ਰਾਜਨ ਕੇਰੀ,
ਦੋਹਾਂ ਰਾਜਿਆਂ ਦੀ ਹੱਦ ਬਣਾ ਦਿੱਤੀ। ਦੋਹਾਂ ਰਾਜਿਆਂ ਦੇ ਇਲਾਕਿਆਂ ਦੀ ਵੰਡ ਕਰ ਦਿੱਤੀ ਸਤਿਗੁਰਾਂ।
ਜਿਸ ਤੇ ਉੱਠੇ ਵਿਰੋਧ ਨਾ ਫੇਰੀ,
ਤੇ ਐਸੀ ਵੰਡ ਕਰ ਦਿੱਤੀ ਆ, ਦੋਹਾਂ ਦੀ ਹੱਦ ਬਣਾ ਦਿੱਤੀ ਕਿ ਇਸ ਤੋਂ ਪਾਰ ਤੁਸਾਂ ਨਹੀਂ ਹੋਣਾ। ਔਰ ਦੂਸਰੇ ਅਸਾਮ ਦੇ ਰਾਜੇ ਨੇ ਇਸ ਹੱਦ ਤੋਂ ਉਰਾਰਲੇ ਕਿਨਾਰੇ ਵੱਲ ਹੱਦ ਨੂੰ ਪਾਰ ਕਰਕੇ ਨਹੀਂ ਆਉਣਾ। ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸਾ ਉਪਰਾਲਾ ਇਹਨਾਂ ਵਿੱਚ ਸੁਲਾਹ ਕਰਾਉਣ ਦਾ ਕੀਤਾ ਕਿ ਜਿਸ ਕਰਕੇ ਦੁਬਾਰਾ ਕੋਈ ਆਪਸੀ ਵਿਰੋਧ ਨਾ ਪੈਦਾ ਹੋਵੇ।
ਦੋਹੇ ਦੇਸ਼ ਕੋ ਕਰ ਹਰਖ ਸਮੇਤ,
ਇਹ ਦੋਹਾਂ ਤਰਫਾਂ ਵਿੱਚ ਦੋਹਾਂ ਰਾਜਿਆਂ ਨੂੰ ਜੋ ਖੁਸ਼ੀਆਂ ਦੇ ਸਮੇਤ ਕਰ ਦਿੱਤਾ।
ਆਪ ਆਪਣੇ ਰਾਜ ਸੁਚੇਤ,
ਤੇ ਆਪੋ ਆਪਣੇ ਰਾਜ ਵਾਲੇ ਇਲਾਕਿਆਂ ਦੇ ਵਿੱਚ ਸਾਵਧਾਨ ਹੋ ਕੇ ਆਪਣੇ ਆਪਣੇ ਰਾਜ ਦਾ ਪ੍ਰਬੰਧ ਚਲਾ ਸਕਣ।
ਦੇਸ਼ ਕਾਮਰੂ ਕੇਰ ਬਰੋਬਰ,
ਤੇ ਕਾਮਰੂ ਦੇਸ਼ ਜੋ ਅਸਾਮ ਦੇਸ਼ ਹੈ ਉਸ ਦੇ ਬਰਾਬਰ।
ਅਪਰ ਰਾਜਕ ਤਹਾਂ ਹੁਤੋ ਬਰ,
ਤੇ ਇਸ ਦੇ ਬਰਾਬਰ ਹੀ ਜਾਣੋ। ਕਵੀ ਜੀ ਹੋਰ ਪ੍ਰਸੰਗ ਰਾਜੇ ਰਾਮ ਦਾ ਦੱਸਣ ਲੱਗੇ ਹਨ ਕਿ ਉਸ ਦੇ ਬਰਾਬਰ ਹੀ ਇੱਕ ਰਾਜ ਭਾਗ ਕੁਛ ਦੂਰੀ ਤੇ ਜਿਹੜਾ ਸੀ ਉਸਦਾ
ਰਾਜਾ ਰਾਮ ਨਰੇਸ਼ਵਰ ਨਾਮ,
ਤੇ ਉਸ ਰਾਜੇ ਦਾ ਨਾਮ ਜੋ ਨਰੇਸ਼ਵਰ ਰਾਮ ਕਿਹਾ ਜਾਂਦਾ।
ਪੁੱਤਰ ਨਾ ਉਪਜਿਓ ਤਿਸਕੇ ਧਾਮ,
ਸੋ ਉਸ ਨਰੇਸ਼ਵਰ ਦਾ ਜੋ ਰਾਜੇ ਦਾ ਨਾਮ ਰਾਮ ਕਿਹਾ ਜਾਂਦਾ, ਰਾਜਾ ਰਾਮ ਉਸਨੂੰ ਆਖਦੇ। ਸੋ ਜਿਸ ਦੇ ਘਰ ਦੇ ਵਿੱਚ ਪੁੱਤਰ ਦੀ ਪ੍ਰਾਪਤੀ ਨਹੀਂ ਸੀ ਹੋਈ,
ਹਰ ਉਪਚਾਰ ਹਰ ਕਰ ਰਹਿਓ,
ਤੇ ਬੜੇ ਯਤਨ ਉਸਨੇ ਕੀਤੇ ਆਪਣੇ ਪਰਿਵਾਰ ਵਿੱਚ ਰਹਿੰਦਿਆਂ ਹੋਇਆ। ਕਈਆਂ ਸਾਧੂ ਸੰਤਾਂ ਨੂੰ ਉਸਨੇ ਮਨਾਇਆ, ਕਈ ਇਲਾਜ ਕਈ ਤਰ੍ਹਾਂ ਦੇ ਕੀਤੇ, ਪਰ ਫਿਰ ਵੀ ਕੋਈ ਵੀ ਉਸ ਨੂੰ ਕਿਸੇ ਪ੍ਰਕਾਰ ਵੀ ਪੁੱਤਰ ਦੀ ਪ੍ਰਾਪਤੀ ਨਾ ਹੋਈ।
ਇਸ ਵਿਧ ਤੇ ਨਹਿ ਨੰਦਨ ਲਹਿਓ,
ਕਿਸੇ ਤਰੀਕੇ ਨਾਲ ਵੀ ਪੁੱਤਰ ਦੀ ਪ੍ਰਾਪਤੀ ਨਾ ਕਰ ਸਕਿਆ।
ਸ੍ਰੀ ਗੁਰ ਤੇਗ ਬਹਾਦਰ ਪੂਰੇ,
ਪੂਰਨ ਸਤਿਗੁਰੂ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਉਣਾ ਇਸਨੇ ਸੁਣਿਆ।
ਇਨਕੋ ਫੈਲਿਓ ਜਸ ਬਹੁ ਰੂਰੇ,
ਕਿਉਂਕਿ ਬਹੁਤਾ ਸੁੰਦਰ ਜਸ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਆਉਣ ਕਰਕੇ ਬ੍ਰਹਮਪੁੱਤਰ ਦਰਿਆ ਦੇ ਪਾਸ ਸਤਿਗੁਰਾਂ ਨੇ ਡੇਰਾ ਆਪਣਾ ਰੱਖਿਆ, ਇਸ ਲਈ ਇਲਾਕੇ ਵਿੱਚ ਬਹੁਤਾ ਜਸ ਫੈਲਿਆ।
ਕੇਤਕ ਬਰਖ ਬਿਤੇ ਇਸ ਥਾਨ,
ਕਿਉਂਕਿ ਇਸ ਥਾਂ ਤੇ ਆ ਕੇ ਸਤਿਗੁਰਾਂ ਨੂੰ ਕਈ ਵਰੇ ਬਤੀਤ ਹੋਏ।
ਯਾ ਤੇ ਜਸ ਤਹਿ ਬਿਦਤ ਮਹਾਨ,
ਤੇ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮਹਾਨ ਸ੍ਰੇਸ਼ਟ ਜਸ ਸਾਰੇ ਇਲਾਕੇ ਦੇਸ਼ ਵਿੱਚ ਪ੍ਰਗਟ ਹੋਇਆ।
ਲਗ ਦੀਰਘ ਬਹੁ ਕਰਹੇ ਉਚਾਰਨ,
ਤੇ ਛੋਟੇ ਵੱਡੇ ਕਹਿ ਜਾਣ ਵਾਲੇ ਲੋਕ ਬਹੁਤਾ ਜਸ ਮਹਾਰਾਜ ਸਾਹਿਬ ਜੀ ਦਾ ਕਹਿ ਕੇ ਹੋਰਾਂ ਨੂੰ ਸੁਣਾਉਂਦੇ।
ਸ੍ਰੀ ਗੁਰ ਦੇਤ ਕਾਮਨਾ ਸਾਰਨ,
ਤੇ ਐਸਾ ਜਸ ਸਤਿਗੁਰੂ ਜੀ ਦਾ ਹੋਰਨਾਂ ਲੋਕਾਂ ਵਿੱਚ ਜਿਨ੍ਹਾਂ ਨੂੰ ਮਹਾਰਾਜ ਸਾਹਿਬ ਜੀ ਦੀ ਵਡਿਆਈ ਦਾ ਪਤਾ ਸੁਣਾਉਂਦੇ ਨੇ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਸਭਨਾਂ ਨੂੰ, ਜਿਹੜਾ ਵੀ ਕੋਈ ਭਾਵੇਂ ਕੋਈ ਰਾਜਾ ਆਵੇ ਅਤੇ ਭਾਵੇਂ ਕੋਈ ਕੰਗਾਲ ਕਿਹਾ ਜਾਂਦਾ ਮਨੁੱਖ ਆਵੇ ਸਤਿਗੁਰਾਂ ਦੇ ਪਾਸ, ਸਭਨਾਂ ਨੂੰ ਦਾਨ ਬਖਸ਼ਿਸ਼ ਕਰਦੇ ਹਨ।
ਹੋਏ ਸੇਵਕ ਜੋ ਸੇਵਾ ਕਰੇ,
ਸ਼ੁਭ ਕਾਮਨਾਵਾਂ ਪੂਰੀਆਂ ਕਰਦੇ ਨੇ। ਜਿਹੜਾ ਵੀ ਕੋਈ ਸੇਵਕ ਬਣ ਕੇ ਭਾਵਨਾ ਦੇ ਸਹਿਤ ਗੁਰੂ ਮਹਾਰਾਜ ਸਾਹਿਬ ਜੀ ਦੀ ਸੇਵਾ ਕਰਦਾ,
ਹਿਰਦੇ ਕਾਮਨਾ ਸ਼ਰਧਾ ਧਰੈ,
ਤੇ ਆਪਣੇ ਹਿਰਦੇ ਦੇ ਵਿੱਚ ਸ਼ਰਧਾ ਭਾਵਨਾ ਧਾਰਨ ਕਰਦਾ ਹੋਇਆ ਜੋ ਵੀ ਸ਼ੁਭ ਕਾਮਨਾ ਕਰਦਾ,
ਮਨ ਬਾਛਤ ਪਾਵੈ ਤਤਕਾਲਾ,
ਛੇਤੀ ਹੀ ਮਨ ਇੱਛਤ ਫਲ ਪ੍ਰਾਪਤ ਕਰ ਲੈਂਦਾ।
ਪੁਰਹੇ ਬਾਗ ਜਿਨ ਕੇਰ ਉਤਾਲਾ,
ਜਿਸ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕਿਹਾ ਹੋਇਆ ਬਚਨ ਤਤਕਾਲ ਪੂਰਾ ਹੁੰਦਾ।
ਅਨੇਕ ਨਰਨ ਪੁੱਤਰਨ ਬਰ ਪਾਵਾ,
ਐਸਾ ਜਸ ਦੇਸ਼ਾਂ ਵਿੱਚ ਫੈਲਿਆ, ਉਸ ਇਲਾਕੇ ਵਿੱਚ ਫੈਲਿਆ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਣਾਂ ਦੀ ਭਾਵਨਾ ਕਰਕੇ, ਗੁਰੂ ਮਹਾਰਾਜ ਸਾਹਿਬ ਜੀ ਦੀ ਸੇਵਾ ਕਰਕੇ, ਸ਼ਰਧਾ ਭਾਵਨਾ ਦੇ ਨਾਲ ਅਨੇਕਾਂ ਮਨੁੱਖਾਂ ਨੇ ਆਪਣੇ ਘਰ ਦੇ ਵਿੱਚ ਲੋੜੀਂਦੇ ਪਦਾਰਥ ਪਾਏ ਹੈ। ਜਿਨ੍ਹਾਂ ਨੂੰ ਪੁੱਤਰ ਪ੍ਰਾਪਤੀ ਦੀ ਇੱਛਾ ਹੈ ਉਹਨਾਂ ਨੇ ਪੁੱਤਰਾਂ ਦੀ ਦਾਤ ਪ੍ਰਾਪਤ ਕੀਤੀ।
ਕਿਨ ਸੇਵਤ ਪਾਪ ਰੋਗ ਮਿਟਾਵਾ,
ਜੇ ਕਿਸੇ ਨੇ ਅਰੋਗ ਹੋਣਾ ਚਾਹਿਆ, ਕਿਸੇ ਨੇ ਆਪਣੇ ਰੋਗ ਬਿਮਾਰੀਆਂ ਦੂਰ ਕਰਾਉਣ ਵਾਸਤੇ ਸਤਿਗੁਰਾਂ ਦੀ ਸੇਵਾ ਕੀਤੀ ਹੈ ਤਾਂ ਉਸਨੇ ਆਪਣੇ ਰੋਗ ਦੂਰ ਕਰਵਾ ਲਏ ਸੇਵਾ ਕਰਕੇ। ਜਿਹੜੇ ਦਲਿਦਰੀ ਹੁੰਦੇ ਹੈ, ਜੇ ਕੋਈ ਆਲਸੀ ਹੈ, ਦਲਿਦਰੀ ਹੈ ਜਾਂ ਕੋਈ ਨਿਰਧਨ ਲੋਕ ਹਨ, ਉਹਨਾਂ ਨੇ ਜੇ ਬੇਨਤੀ ਕੀਤੀ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ,
ਸੋ ਧਨਾੜ ਹੋਏ ਸੁਖਵੰਤੇ,
ਤਾਂ ਉਹ ਸੁਖ ਆਨੰਦ ਦੇ ਸਹਿਤ ਬਹੁਤੇ ਧਨ ਪਦਾਰਥਾਂ ਵਾਲੇ ਧਨਾੜ ਪੁਰਖ ਬਣ ਗਏ।
ਜੋ ਅਨਜਾਨ ਅਨਾਦਰ ਕਰੈ,
ਜਿਹੜਾ ਕੋਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਵਡਿਆਈ ਤੋਂ ਅਣਜਾਣ ਮਨੁੱਖ ਸਤਿਗੁਰਾਂ ਦਾ ਅਨਾਦਰ ਕਰਦਾ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋ ਬੇਅਦਬੀ ਵਾਲੇ ਵਾਕ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਰੇ ਕਹਿ ਦਿੰਦਾ,
ਇਹ ਤਤਕਾਲ ਆਪਦਾ ਪਰੈ।
ਤੇ ਕਵੀ ਜੀ ਦੱਸਦੇ ਹੈ ਕਿ ਇਸ ਤਰ੍ਹਾਂ ਦਾ ਜਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਭ ਇਲਾਕੇ ਵਿੱਚ ਫੈਲਿਆ ਹੈ ਕਿ ਜਿਹੜਾ ਗੁਰੂ ਮਹਾਰਾਜ ਸਾਹਿਬ ਜੀ ਦੇ ਨਿਰਾਦਰੀ ਵਾਲੇ ਬੋਲ ਕੋਈ ਆਖਦਾ ਹੈ ਤਾਂ ਤਤਕਾਲ ਉਸਨੂੰ ਵਿਪਤਾ ਪੈਂਦੀ। ਜਿਸ ਤਰ੍ਹਾਂ ਵੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਬਚਨ ਪ੍ਰਗਟ ਹੁੰਦੇ ਹਨ,
ਬਿਨਾਂ ਬਿਲਮ ਫੁਰ ਬਨ ਹੈ ਤੈਸੇ,
ਬਿਨਾਂ ਦੇਰੀ ਤੋਂ ਬਚਨ ਪੂਰੇ ਹੋ ਜਾਂਦੇ ਹੈ, ਉਸੇ ਪ੍ਰਕਾਰ ਫਿਰ ਉਹ ਕਾਰਜ ਹੁੰਦੇ ਹਨ।
ਲੋਕ ਸੈਂਕੜੇ ਆਏ ਸਮੀਪ,
ਸੈਂਕੜੇ ਲੋਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਹਜ਼ੂਰ ਪਹੁੰਚਦੇ।
ਹੋਏ ਬਾਕ ਤੇ ਰੰਕ ਮਹੀਪ,
ਇਸ ਤਰ੍ਹਾਂ ਦਾ ਜਸ ਲੋਕ ਕਰਦੇ ਹੈ ਸਤਿਗੁਰੂ ਜੀ ਦਾ ਕਿ ਜੇਕਰ ਜੇ ਕੋਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਹੋਰ ਵੱਧ ਖੁਸ਼ੀਆਂ ਪ੍ਰਾਪਤ ਕਰ ਸਕਦਾ ਹੈ, ਕੰਗਾਲਤਾ ਦੂਰ ਕਰਾਉਣਾ ਚਾਹੁੰਦਾ ਹੈ, ਤਾਂ ਸਤਿਗੁਰੂ ਸਾਹਿਬ ਜੀ ਦੇ ਬਚਨਾਂ ਨਾਲ ਹੀ ਉਹ ਰੰਕ ਤੋਂ ਰਾਜਾ ਬਣ ਜਾਂਦਾ।
ਭੈ ਵਿਆਪਿਓ ਤਿਸ ਦੇਸ਼ ਮਝਾਰੇ,
ਤੇ ਬਹੁਤੇ ਲੋਕਾਂ ਨੇ ਭੈ ਅਦਬ ਧਾਰਨ ਕੀਤਾ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ। ਜਿਹੜੇ ਨਿਰਾਦਰੀ ਕਰਨ ਵਾਲੇ ਹਨ ਉਹਨਾਂ ਨੇ ਖੌਫ ਧਾਰਿਆ ਕਿ ਜੇਕਰ ਕੋਈ ਕਿਸੇ ਨੇ ਨਿਰਾਦਰੀ ਕੀਤੀ ਹੈ ਤਾਂ ਉਸਨੇ ਵੀ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨਿਰਾਦਰੀ ਕਰਕੇ ਕੁਝ ਨਹੀਂ ਖੱਟਿਆ, ਸਗੋਂ ਦੁਖੀ ਹੀ ਹੋਣਾ ਪਿਆ ਹੈ। ਇਸੇ ਪ੍ਰਕਾਰ ਜਿਹੜੇ ਸ਼ਰਧਾ ਭਾਵਨਾ ਵਾਲੇ ਹੈ ਉਹਨਾਂ ਨੇ ਭਾਵ ਪ੍ਰੇਮ ਆਪਣੇ ਮਨਾਂ ਵਿੱਚ ਧਾਰਨ ਕੀਤਾ।
ਆਦਰ ਆਵਹੇ ਸਿੱਖੀ ਧਾਰੇ,
ਇਸ ਲਈ ਆਦਰ ਸਹਿਤ ਆਉਂਦੇ ਹਨ ਚੱਲ ਕੇ ਮਹਾਰਾਜ ਸਾਹਿਬ ਜੀ ਦੇ ਹਜ਼ੂਰ ਤੇ ਗੁਰਸਿੱਖੀ ਧਾਰਨ ਕਰਦੇ ਹਨ ਭਾਵਨਾ ਵਾਲੇ।
ਇਸ ਨ੍ਰਿਪ ਕੀ ਰਾਣੀ ਨੇ ਸੁਣਿਓ,
ਜੋ ਰਾਜੇ ਰਾਮ ਦੀ ਰਾਣੀ ਨੇ ਜਿਸ ਵੇਲੇ ਐਸੀ ਮਹਿਮਾ ਸੁਣੀ ਹੈ,
ਬਹੁਤਨ ਜਾਏ ਗੁਰੂ ਜਸ ਭਨਿਓ,
ਕਿਉਂਕਿ ਬਹੁਤਿਆਂ ਨੇ ਰਾਣੀ ਦੇ ਪਾਸ ਗੁਰੂ ਮਹਾਰਾਜ ਸਾਹਿਬ ਜੀ ਦਾ ਜਸ ਸੁਣਾਇਆ।
ਪੁੱਤਰ ਕਾਮਨਾਵਾਨ ਮਹਾਨੀ,
ਤੇ ਜੋ ਪੁੱਤਰ ਦੀ ਇੱਛਾ ਵਾਲੀ ਹੈ, ਬਹੁਤੀ ਚਿੱਤ ਵਿੱਚ ਇੱਛਾ ਜਿਸ ਦੇ,
ਇਸ ਬਾਸੁਰ ਚਿਤ ਵਤ ਦੁਖ ਸਾਨੀ,
ਇਹ ਦੁੱਖ ਦੇ ਸਹਿਤ ਆਪਣੇ ਹਿਰਦੇ ਵਿੱਚ ਇਹੋ ਸੋਚਾਂ ਸੋਚਦੀ ਹੈ ਇਹ ਘਰ ਵਿੱਚ ਕਿਵੇਂ ਪੁੱਤਰ ਦੀ ਦਾਤ ਪ੍ਰਾਪਤ ਹੋਵੇ।
ਖਾਣ ਪਾਣ ਪਹਿਰਨ ਅਰ ਦੇਣਾ,
ਤੇ ਖਾਣ ਪੀਣ ਵਿੱਚ ਮਨ ਨਹੀਂ ਲੱਗਦਾ, ਸੁੰਦਰ ਵਸਤਰ ਪਹਿਨਣ ਵਿੱਚ ਵੀ ਰੁਚੀ ਨਹੀਂ ਹੁੰਦੀ, ਇਸੇ ਪ੍ਰਕਾਰ
ਜਿਸ ਮਨ ਰੁਚੇ ਨਹੀਂ ਸੁਖ ਲੈਣਾ,
ਔਰ ਹੋਰ ਪਦਾਰਥਾਂ ਦਾ ਲੈਣ ਦੇਣ ਕਰਨ ਵਿੱਚ ਵੀ ਕੋਈ ਰੁਚੀ ਨਹੀਂ ਹੈ, ਸੋ ਨਿਸਬਾਸੁਰ ਜਿਸ ਮਨ ਰੁਚੇ ਨਹੀਂ ਸੁਖ ਲੈਣਾ, ਇਸੇ ਪ੍ਰਕਾਰ ਜੋ ਸੁਖ ਬਹੁਤੇ ਪ੍ਰਾਪਤ ਕਰਨ ਦੀ ਸੁਖ ਮਾਣ ਦੀ ਜਿਸ ਰਾਜੇ ਰਾਮ ਦੀ ਰਾਣੀ ਦੇ ਮਨ ਵਿੱਚ ਕੋਈ ਰੁਚੀ ਨਹੀਂ ਹੈ।
ਗੁਰ ਜਸ ਸੁਣਤ ਪ੍ਰਫੁੱਲਿਤ ਭਈ,
ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਜਸ ਸੁਣ ਕੇ ਚਿੱਤ ਵਿੱਚ ਬਹੁਤ ਪ੍ਰਸੰਨਤਾ ਹੋਈ ਰਾਣੀ ਦੇ,
ਜਨ ਸੁਤ ਸਹਿਤ ਆਪ ਹੋਏ ਗਈ,
ਤੇ ਜਾਣੋ ਕਿ ਜਿਵੇਂ ਪੁੱਤਰ ਸਹਿਤ ਹੀ ਆਪ ਹੋ ਗਈ ਹੋਵੇ।
ਨਿਸਾ ਭਈ ਰਾਜਾ ਢਿੱਗ ਆਇਓ,
ਤੇ ਜਦੋਂ ਰਾਤ ਦਾ ਸਮਾਂ ਹੋਇਆ ਹੈ ਤੇ ਰਾਜਾ ਚੱਲ ਕੇ ਪਾਸ ਆਇਆ।
ਨੇਤਰ ਨੀਰ ਭਰਤ ਸਹਿ ਸੁਣਾਇਓ,
ਤਾਂ ਰਾਣੀ ਨੇ ਆਪਣੀਆਂ ਅੱਖਾਂ ਬੜੇ ਹੀ ਦੁੱਖ ਸਹਿਤ ਭਰ ਕਰਕੇ ਆਪਣੇ ਪਤੀ ਰਾਜੇ ਨੂੰ ਇਹ ਬੇਨਤੀ ਸੁਣਾਈ।
ਰਾਜ ਸਾਜ ਧਨ ਧਾਮ ਭੰਡਾਰੇ,
ਸਾਡੇ ਪਾਸ ਰਾਜ ਭਾਗ ਦਾ ਸੁਖ ਵੀ ਹੈ, ਹੋਰ ਸਾਜੋ ਸਮਾਨ ਬਹੁਤ ਸਾਰਾ ਹੈ, ਧਨ ਦੇ ਸਹਿਤ ਘਰ ਦੇ ਵਿੱਚ ਬਹੁਤੇ ਪਦਾਰਥਾਂ ਦੇ ਭੰਡਾਰੇ ਭਰੇ ਹੋਏ ਹਨ।
ਸਭ ਫੀਕੇ ਬਿਨ ਪੁੱਤਰ ਹਮਾਰੇ,
ਇਹਨਾਂ ਪਦਾਰਥਾਂ ਦਾ ਜਿਹੜਾ ਸੁੱਖ ਹੈ ਇਹ ਫਿੱਕਾ ਹੀ ਹੈ, ਰਸਦਾਇਕ ਨਹੀਂ ਹੈ, ਜੇਕਰ ਸਾਡੇ ਘਰ ਵਿੱਚ ਪੁੱਤਰ ਦੀ ਦਾਤ ਨਾ ਪ੍ਰਾਪਤ ਹੋਵੇ
ਨਹੀਂ ਤਲਾ ਜੁਲ ਹਿਤ ਭੀ ਕੋ।
ਤੇ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਜੋ ਹਿੰਦੂ ਮਤ ਅਨੁਸਾਰ ਜਿਹੜੇ ਲੋਕ ਇਹ ਮੰਨਦੇ ਹਨ ਕਿ ਪੁੱਤਰ ਹੋਵੇ ਤੇ ਤਾਂ ਹੀ ਜੋ ਪ੍ਰਾਣੀ ਦੇ ਚੜ੍ਹਾਈ ਕਰਨ ਤੋਂ ਮਾਪਿਆਂ ਦੇ ਗੁਜ਼ਰ ਜਾਣ ਤੋਂ ਬਾਅਦ ਵਿੱਚ ਉਹਨਾਂ ਪ੍ਰਥਾਏ ਜੋ ਕਿਰਿਆ ਕਰਮ ਰਸਮ ਆਦਿਕ ਕਰਾਉਂਦੇ ਹੈ, ਜੋ ਤਿਲਾਂ ਦੇ ਬੁੱਕ ਆਦਿਕ ਭਰ ਕਰਕੇ ਹੋਰਨਾਂ ਨੂੰ ਜਿਵੇਂ ਕਿ ਜੋ ਤਿਲਾਂਜਲੀ ਦੇਣੀ ਭਾਵ ਕਿ ਦਾਨ ਪੁੰਨ ਆਦਿਕ ਕਰਨਾ, ਐਸੇ ਜਿਹੜੇ ਕਰਮ ਹਨ ਉਹ ਕਰਨ ਵਾਲਾ ਵੀ ਕਵੀ ਨਹੀਂ ਕਿਹਾ ਜਾਂਦਾ। ਜੇ ਪੁੱਤਰ ਹੀ ਹੋਵੇ ਤਾਂ ਹੀ ਉਹ ਕਿਰਿਆ ਕਰਮ ਪ੍ਰਾਣੀ ਦੀ ਚੜ੍ਹਾਈ ਕਰਨ ਤੋਂ ਬਾਅਦ ਵਿੱਚ ਨਿਭਾਉਂਦਾ ਹੈ। ਇਸ ਤਰ੍ਹਾਂ ਦੇ ਬਚਨ ਰਾਣੀ ਆਪਣੇ ਪਤੀ ਰਾਜੇ ਰਾਮ ਨੂੰ ਸੁਣਾ ਰਹੀ ਹੈ ਕਿ ਸਾਡੀ ਤਾਂ ਅੰਤਮ ਕਿਰਿਆ ਕਰਨ ਵਾਲਾ ਵੀ ਅੱਗੇ ਨਹੀਂ ਹੈ ਕੋਈ।
ਬਿਨਾ ਪੁੱਤਰ ਤੇ ਅਵਗਤ ਦੋ।
ਤੇ ਜਿਵੇਂ ਕਿ ਜੋ ਸ਼ਾਸਤਰਾਂ ਵਿੱਚ ਕਿਹਾ ਜਾਂਦਾ ਹੈ ਕਿ ਪੁੱਤਰ ਨਾ ਹੋਵੇ ਤਾਂ ਦੋਵੇਂ ਹੀ ਜੋ ਮਾਤਾ ਪਿਤਾ ਹੈ ਉਹ ਤਾਂ ਜਾਣੋ ਕਿ ਅਵਗਤ ਜਾਂਦੇ ਹਨ।
ਕਰ ਕਰ ਹਾਰੇ ਬਹੁਤ ਉਪਾਏ।
ਸੋ ਐਸੇ ਯਤਨ ਕਰਦੇ ਹੋਏ ਅਨੇਕਾਂ ਹੀ ਯਤਨ ਕੀਤੇ ਆ, ਉਪਾਵ ਕਰਦੇ ਹੋਏ ਥੱਕ ਗਏ ਹਾਂ।
ਨਹੀਂ ਪੁੱਤਰ ਕੋ ਕਿਸ ਤੇ ਪਾਏ।
ਤੇ ਕਿਸੇ ਤੋਂ ਵੀ ਕਿਸੇ ਦੇ ਉੱਪਰ ਭਾਵੇਂ ਸ਼ਰਧਾ ਕੀਤੀ, ਕਈ ਪੀਰ ਫਕੀਰ ਮਨਾਏ ਹੈ, ਕਈ ਪੰਡਤਾਂ ਪੀਰਾਂ ਫਕੀਰਾਂ ਦੇ ਪਾਸੋਂ ਵੀ ਪੁੱਛਿਆ ਹੈ, ਉਹਨਾਂ ਦੇ ਅਨੁਸਾਰ ਚੱਲ ਕਰਕੇ ਵੀ ਵੇਖਿਆ ਹੈ, ਪਰ ਫਿਰ ਵੀ ਕਿਸੇ ਥਾਂ ਤੋਂ ਵੀ ਪੁੱਤਰ ਦੀ ਦਾਤ ਸਾਨੂੰ ਨਹੀਂ ਮਿਲ ਸਕੀ।
ਮੂਜੇ ਨਰਕ ਤਰਾਵੇ ਜੋ।
ਤੇ ਤੂੰ ਆਦਿਕ ਨਰਕਾਂ ਤੋਂ ਜਿਹੜਾ ਤਰਾਉਣ ਵਾਲਾ ਕਿਹਾ ਜਾਂਦਾ ਪੁੱਤਰ।
ਪੁੱਤਰ ਨਾਮ ਕੋ ਅਰਥ ਹੈ ਸੋ।
ਸੋ ਇਹ ਨਾਮ ਪੁੱਤਰ ਦੇ ਨਾਮ ਦਾ ਇਹ ਅਰਥ ਜਾਣਿਆ ਜਾਂਦਾ ਹੈ।
ਹੁਣ ਇਸ ਜਗ ਕੇ ਸੁਖ ਉਪਜਾਵੇ।
ਤੇ ਫਿਰ ਇਸ ਜਗਤ ਦੇ ਸੁਖ ਬਹੁਤੇ ਹੀ ਪ੍ਰਗਟ ਕਰ ਸਕਦਾ ਹੈ ਪੁੱਤਰ ਹੋਵੇ ਤਾਂ।
ਪਰੰਪਰਾ ਕੁਲ ਆਪਣ ਵਧਾਵੇ।
ਆਪਣੀ ਕੁਲ ਦਾ ਵੀ ਜਸ ਵਧਾਉਣ ਵਾਲਾ ਹੁੰਦਾ ਹੈ, ਔਰ ਪਰੰਪਰਾ ਦੀ ਚੱਲੀ ਆ ਰਹੀ ਜੋ ਰਵਾਇਤ ਰੀਤ ਹੈ ਉਸ ਨੂੰ ਕੁਲ ਦੇ ਵਿੱਚ ਸੰਭਾਲ ਕੇ ਰੱਖਣ ਵਾਲਾ ਹੁੰਦਾ।
ਰਾਜ ਸੰਭਾਲੇ ਹਮ ਪਛਚਾਤੀ।
ਇਹ ਸਾਡੇ ਤੋਂ ਬਾਅਦ ਵਿੱਚ ਜਿਹੜਾ ਰਾਜ ਭਾਗ ਦਾ ਪ੍ਰਬੰਧ ਸੰਭਾਲ ਸਕੇ।
ਦੇਖ ਸਰਾਤੀ ਲੋਚਨ ਛਾਤੀ।
ਜਿਸ ਦੇ ਵੱਲ ਵੇਖ ਕੇ ਮਾਪਿਆਂ ਦੇ ਨੇਤਰਾਂ ਵਿੱਚ ਸੀਤਲਤਾ ਠੰਡਕ ਪ੍ਰਾਪਤ ਹੁੰਦੀ ਹੈ, ਐਸੇ ਪੁੱਤਰ ਦੀ ਦਾਤ ਪ੍ਰਾਪਤ ਹੋਵੇ।
ਸੋ ਹਮ ਕੋ ਸੁਖ ਨਾਹਿਨ ਹੋਵਾ।
ਇਹੋ ਜਿਹਾ ਪੁੱਤਰ ਮਿਲਿਆ ਨਹੀਂ ਹੈ ਜਿਸ ਕਰਕੇ ਪੁੱਤਰ ਪ੍ਰਾਪਤੀ ਦਾ ਸੁਖ ਸਾਨੂੰ ਨਹੀਂ ਮਾਨਣਾ ਪ੍ਰਾਪਤ ਹੋਇਆ।
ਅਨੇਕ ਉਪਾਇਨ ਕੋ ਕਰ ਜੋਵਾ।
ਭਾਵੇਂ ਕਿ ਅਨੇਕਾਂ ਯਤਨ ਕਰਕੇ ਵੇਖ ਲਏ।
ਸੁਣੇ ਸੋ ਮੈਂ ਸ਼੍ਰੀ ਨਾਨਕ ਥਾਏ।
ਤੇ ਇਸ ਤਰ੍ਹਾਂ ਮੈਂ ਸੁਣਿਆ ਹੈ, ਰਾਣੀ ਆਖਦੀ ਹੈ ਆਪਣੇ ਪਤੀ ਰਾਜੇ ਰਾਮ ਨੂੰ ਕਿ ਗੁਰੂ ਮਹਾਰਾਜ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅਸਥਾਨ ਤੇ
ਇਤ ਸ੍ਰੀ ਤੇਗ ਬਹਾਦਰ ਆਏ।
ਮੈਂ ਸੁਣਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਧਰ ਆਏ ਹਨ।
ਲੋਕ ਅਨੇਕ ਕਾਮਨਾ ਪਾਵੇ।
ਅਨੇਕਾਂ ਲੋਕ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਸ ਜਾ ਕੇ ਆਪਣੀਆਂ ਸ਼ੁਭ ਭਾਵਨਾਵਾਂ ਕਾਮਨਾ ਪੂਰੀਆਂ ਕਰਾਉਂਦੇ ਹਨ।
ਸਾਦਰ ਸੇਵਹਿ ਸੋ ਸੁਖ ਉਪਜਾਵੇ।
ਜਿਹੜੇ ਬੜੇ ਹੀ ਸਤਿਕਾਰ ਸਹਿਤ ਸਤਿਗੁਰੂ ਜੀ ਦੀ ਸੇਵਾ ਕਰਦੇ ਹੈ, ਸਤਿਗੁਰੂ ਜੀ ਉਹਨਾਂ ਨੂੰ ਸੁਖ ਬਖਸ਼ਦੇ ਹਨ।
ਜਿਸ ਸ਼੍ਰੀ ਨਾਨਕ ਕੋ ਜਸ ਸਾਰੇ।
ਜਿਸ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਸਾਰੇ ਥਾਵਾਂ ਵਿੱਚ ਜਸ ਫੈਲਿਆ ਹੋਇਆ।
ਭੂ ਮੰਡਲ ਮਹਿ ਬਿਰਤ ਉਦਾਰੇ।
ਧਰਤੀ ਦੇ ਮੰਡਲਾਕਾਰ ਵਿੱਚ ਬਹੁਤਾ ਸ੍ਰੇਸ਼ਟ ਜਸ ਪ੍ਰਗਟ ਹੈ ਸਤਿਗੁਰੂ ਜੀ ਦਾ।
ਕਿਉਂ ਤੁਮ ਜਾਏ ਨਾ ਸੇਵ ਉਠਾਵੋ।
ਇਹ ਪਤੀ ਰਾਜਨ ਤੁਸੀਂ ਜਾ ਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸੇਵਾ ਕਿਉਂ ਨਹੀਂ ਪ੍ਰਾਪਤ ਕਰਦੇ।
ਮਨ ਬਾਛਤ ਸੁਤ ਕੋ ਬਰ ਪਾਵੋ।
ਇਸ ਤਰ੍ਹਾਂ ਰਾਜੇ ਰਾਮ ਦੀ ਰਾਣੀ ਨੇ ਬੇਨਤੀ ਕੀਤੀ ਹੈ ਆਪਣੇ ਪਤੀ ਰਾਜੇ ਰਾਮ ਨੂੰ ਕਿ ਤੁਸੀਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਜਾਓ और सतगुरां दी सेवा प्राप्त करके मन इच्छित फल पाओ।
सुन बोलियो तब राजा राम,
ता ए राजा राम अपनी पत्नी रानी पासों सुन के कहन लगा,
मैं भी सुनियो सो जस अभिराम,
के बहुता ही सुंदर श्रेष्ठ जस मैं भी सुनिया सतगुरु जी दा,
श्री मुख ते जिम बात बखाने,
के सतगुरु महाराज सचे पातशाह अपने श्री मुख तो जैसे बचन आखदे हन,
पुरहे सकल तिम बिरत जहाने,
वो बचन पूरे हो जांदे है, जगत विच ए गल प्रगट है,
श्री नानक सूरज समसारे,
धन श्री गुरु नानक देव साहब महाराज जी दा सूरज समान सारे जगत विच जस फैल रहा, प्रकाश रहा,
करियो प्रकाशन अनक उधारे,
ते महाराज सचे पातशाह जी ने अपना पवित्र उपदेश प्रकाशमान करके जगत विच उस द्वारा अनेकां दा उद्धार कीता।
एह भी तिन ही के अवतार,
ए भी सतगुरु नानक देव साहिब महाराज दा ही अवतार हन,
जो सब भाखत है संसार,
संसार दे विच ਸ਼ਰਧਾਵਾਲਾਂ ਨੂੰ ਇਸ ਤਰ੍ਹਾਂ ਕਹਿੰਦਿਆਂ ਅਸੀਂ ਸੁਣਿਆ ਹੈ,
ਇਹ ਪਰਸਪਰ ਹਰਖਤ ਹੋਏ,
ਇਹਨੇ ਆਪਸ ਵਿੱਚ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਸ ਦੀ ਗੱਲ ਬਾਤ ਆਖ ਕੇ ਬਹੁਤ ਹੀ ਪ੍ਰਸੰਨਤਾ ਹੋਈ ਦੋਵਾਂ ਨੂੰ।
ਰਾਤ ਬਖੈ ਪਰ ਸੁਖ ਸੋ ਸੋਏ,
ਰਾਤ ਨੂੰ ਆਰਾਮ ਕਰਕੇ ਰਾਤਰੀ ਬਤੀਤ ਕੀਤੀ ਹੈ।
ਭਈ ਭੋਰ ਜਿਤ ਦਿਸ਼ ਗੁਰ ਜਾਣੇ,
ਸੁਖ ਸਹਿਤ ਸੌ ਕੇ ਰਾਤਰੀ ਬਤੀਤ ਕਰਕੇ ਫਿਰ ਸਵੇਰ ਹੋਣ ਤੇ ਜਿੱਧਰ ਜਾਣਿਆ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਸ ਇਲਾਕੇ ਵਿੱਚ ਡੇਰਾ ਹੈ,
ਤਿਆਰੀ ਕੀਨਸ ਉਤਸਵ ਠਾਨੇ,
ਤੇ ਬਹੁਤ ਖੁਸ਼ੀ ਦੇ ਸਹਿਤ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਜਾਣ ਵਾਸਤੇ ਰਾਜੇ ਰਾਮ ਨੇ ਤਿਆਰੀ ਕੀਤੀ।
ਨਿਜ ਰਾਣੀ ਕੋ ਲੈ ਕਰ ਸਾਥ,
ਆਪਣੀ ਰਾਣੀ ਨੂੰ ਆਪਣੇ ਨਾਲ ਲੈ ਕਰਕੇ,
ਚੜਤ ਭਇਓ ਤਬ ਹੀ ਨਰਨਾਥ,
ਇਹ ਰਾਜਾ ਬਹੁਤ ਆਪਣੇ ਕੁਝ ਸਿਪਾਹੀ ਨਾਲ ਲੈ ਕੇ ਚੱਲ ਪਿਆ।
ਬ੍ਰਿੰਦ ਤੁਰੰਗਮ ਕੇ ਅਸਵਾਰ,
ਤੇ ਬਹੁਤੇ ਘੋੜ ਸਵਾਰ ਸੂਰਮੇ ਵੀ ਇਸ ਦੇ ਨਾਲ ਹਨ,
ਛੱਡੇ ਸੰਗ ਦੁੰਧਵ ਧੁੰਕਾਰ,
ਤੇ ਨਾਲ ਚੜ ਪਏ ਹਨ, ਸਤਿਗੁਰਾਂ ਵੱਲ ਜਾ ਰਹੇ ਹਨ, ਨਗਾਰਿਆਂ ਉੱਪਰ ਚੋਟਾਂ ਲਗਾਈਆਂ ਤੁਰਦਿਆਂ,
ਸਿਵਕਾ ਡੋਰੇ ਵਾਹਨ ਨਾਨਾ,
ਤੇ ਪਾਲਕੀਆਂ ਹਨ ਡੋਲੇ ਆਦਿਕ ਹੋਰ ਕਈ ਵਾਹਨ ਸਵਾਰੀਆਂ ਹਨ ਅਨੇਕ ਤਰ੍ਹਾਂ ਦੀਆਂ,
ਲੈ ਕਰ ਚੱਲਿਓ ਸੰਗ ਰਾਜਾਨਾ,
ਇਹ ਜੋ ਰਾਜਾ ਰਾਮ ਹੈ ਆਪਣੇ ਨਾਲ ਆਪਣੇ ਸੰਬੰਧੀਆਂ ਨੂੰ ਤੇ ਹੋਰ ਸੂਰਮਿਆਂ ਸਿਪਾਹੀਆਂ ਨੂੰ ਲੈ ਕੇ ਚੱਲ ਪਿਆ ਸਤਿਗੁਰਾਂ ਵੱਲ।
ਸੁਤ ਅਭਿਲਾਖੀ ਮਗ ਕੋ ਡਗਰਾ,
ਤੇ ਇਸ ਤਰ੍ਹਾਂ ਪੁੱਤਰ ਦਾ ਚਾਹਵਾਨ ਹੋ ਕੇ ਜੋ ਪੁੱਤਰ ਦੀ ਪ੍ਰਾਪਤੀ ਦੀ ਇੱਛਾ ਦੇ ਸਹਿਤ ਹੋ ਕੇ ਰਸਤੇ ਤੇ ਤੁਰਿਆ,
ਗ੍ਰਾਮ ਕਰ ਦੇਸ਼ ਉਲੰਘਿਓ ਸਗਰਾ,
ਇਸੇ ਤਰ੍ਹਾਂ ਪੜਾਅ ਦਰ ਪੜਾਅ ਕਰਦਿਆਂ ਹੋਇਆ ਸਾਰਾ ਮਾਰਗ ਤਹਿ ਕੀਤਾ,
ਜਹ ਸਤਿਗੁਰ ਕੋ ਲਖਿਓ ਬਸੇਰਾ,
ਜਿੱਥੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਵਾਸਾ ਨਿਵਾਸ ਵੇਖਿਆ ਜਾਣਿਆ,
ਆਏ ਸਮੀਪ ਕਰਾਏ ਸੋ ਡੇਰਾ,
ਸਤਿਗੁਰੂ ਸਾਹਿਬ ਜੀ ਦੇ ਪਾਸ ਪਹੁੰਚ ਕੇ ਆਪਣਾ ਡੇਰਾ ਲਗਵਾਇਆ,
ਸਮਯਾਨੇ ਤਹਤਾਨੇ,
ਉੱਥੇ ਆਪਣੀਆਂ ਫੌਜਾਂ ਸਮੇਤ ਆਪਣੇ ਟਿਕਾਣਾ ਕਰਨ ਵਾਸਤੇ ਤੰਬੂ ਸ਼ਮਿਆਨੇ ਆਦਿਕ ਤਾਣ ਲਏ,
ਉਤਰਿਓ ਭੂਪਤ ਥਿਰਤਾ ਠਾਨੇ,
ਇਸ ਤਰ੍ਹਾਂ ਉਤਾਰਾ ਕਰਕੇ ਟਿਕਾਓ ਕੀਤਾ ਡੇਰਾ ਕਰਕੇ,
ਸੰਧਿਆ ਭਈ ਸੁਪਤ ਸੁਖ ਰਾਤੀ,
ਸ਼ਾਮ ਦਾ ਸਮਾਂ ਹੋਇਆ ਹੈ, ਸੁਖ ਦੇ ਸਹਿਤ ਸੌ ਕੇ ਰਾਤ ਬਤੀਤ ਕੀਤੀ,
ਬਹੁਰ ਆਨ ਹੋਈ ਜਬ ਪ੍ਰਾਤੀ,
ਤੇ ਫੇਰ ਜਦੋਂ ਸਵੇਰ ਹੋ ਆਈ,
ਕਰ ਇਸ਼ਨਾਨ ਲੈ ਅਨੇਕ ਉਪਾਇਨ,
ਇਸ਼ਨਾਨ ਕਰਕੇ ਅਨੇਕਾਂ ਭੇਟਾਵਾਂ ਲੈ ਕੇ ਤਿਆਰੀ ਕਰਕੇ,
ਗੁਰ ਦਿਸ਼ ਗਮਨਿਓ ਨੰਗੇ ਪਾਇਨ,
ਆਪਣੇ ਨੰਗੇ ਪੈਰੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਜਾ ਰਿਹਾ ਰਾਜਾ ਰਾਮ,
ਭਇਓ ਦੀਨ ਮਨ ਸ਼ਰਧਾਵਾਨ,
ਮਨ ਵਿੱਚ ਸ਼ਰਧਾ ਧਾਰਨ ਕਰਕੇ ਬਹੁਤ ਗਰੀਬੀ ਧਾਰ ਕੇ,
ਸ਼ਹਿਤ ਭਾਰ ਜਾ ਅੰਜਲ ਪਾਨ,
ਤੇ ਆਪਣੇ ਜੋ ਆਪਣੀ ਰਾਣੀ ਦੇ ਸਮੇਤ ਹੋ ਕੇ ਦੋਵੇਂ ਹੱਥ ਜੋੜ ਕੇ,
ਨਮਸਕਾਰ ਕਰਕੇ ਪਗ ਕੰਜਨ,
ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਜਾ ਕੇ ਚਰਨ ਕਮਲਾਂ ਤੇ ਨਮਸਕਾਰ ਕੀਤੀ ਹੈ,
ਮਨ ਰੰਜਨ ਭਵ ਭੈ ਭ੍ਰਮ ਭੰਜਨ,
ਸੋ ਜਿਹੜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਮਨ ਵਿੱਚ ਪ੍ਰਸੰਨਤਾ ਬਖਸ਼ਣ ਵਾਲੇ ਹਨ, ਮਨ ਦੀ ਉਦਾਸੀ ਦੂਰ ਕਰਨ ਵਾਲੇ ਹੈ। ਸੰਸਾਰ ਦੇ ਭਰਮ, ਭੈ, ਡਰ, ਦੁੱਖ, ਰੋਗ ਦੂਰ ਕਰਨ ਵਾਲੇ ਹਨ।
ਆਇਸ ਲੈ ਬੈਠਿਓ ਡਰ ਧਾਰ।
ਐਸੇ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਸ ਜਾ ਕੇ ਰਾਜਾ ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਆਪਣੇ ਹਿਰਦੇ ਵਿੱਚ ਪੈ ਅਦਬ ਧਾਰ ਕਰਕੇ ਪਾਸ ਬੈਠਾ।
ਸਤਤ ਬੇਨਤੀ ਕਰੀ ਉਚਾਰ
ਤੇ ਉਸਤਤ ਵਾਲੇ ਬੋਲ ਕਹਿ ਕੇ ਸੁਣਾਉਣ ਲੱਗਾ ਹੈ।
ਘਟ ਘਟ ਪਟ ਕੇ ਜਾਣਨ ਹਾਰੇ।
ਮਹਾਰਾਜ ਸੱਚੇ ਪਾਤਸ਼ਾਹ ਆਪ ਦੀ ਘਟਾਂ ਘਟਾਂ ਦੇ ਪੜਦਿਆਂ ਦੀ ਵੀ ਜਾਣਨ ਵਾਲੇ ਹੋ।
ਬਨਹੇ ਨਾ ਕਹਿਬੋ ਆਪ ਅਗਾਰੇ।
ਆਪ ਜੀ ਦੇ ਅੱਗੇ ਕਹਿਣਾ ਨਹੀਂ ਬਣਦਾ ਮਹਾਰਾਜ ਸੱਚੇ ਪਾਤਸ਼ਾਹ, ਕਿਉਂਕਿ ਆਪ ਤਾਂ ਅੰਤਰਜਾਮੀ ਹੋ।
ਉਨ ਕਰ ਜੋਰ ਸਚਿਵ ਨੇ ਕਹਿਓ।
ਤਾਂ ਇਸ ਤਰ੍ਹਾਂ ਬੇਨਤੀ ਕੀਤੀ, ਨਮਸਕਾਰ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਨੂੰ। ਕਿਹਾ ਹੈ ਰਾਜੇ ਨੇ, ਮਹਾਰਾਜ ਆਪ ਜੀ ਤਾਂ ਅੰਤਰਜਾਮੀ ਹੋ, ਮੇਰਾ ਕਹਿਣ ਨੂੰ ਚਿੱਤ ਨਹੀਂ ਕਰਦਾ। ਇਸ ਪ੍ਰਕਾਰ ਜਦੋਂ ਜਾਣਿਆ ਕਿ ਰਾਜੇ ਕੋਲ ਆਖਣ ਦੀ ਪਹੁੰਚ ਨਹੀਂ ਹੈ, ਤਾਂ ਪਾਸ ਜੋ ਇਸ ਰਾਜੇ ਰਾਮ ਦਾ ਵਜ਼ੀਰ ਹੈ, ਸੋ ਉਸਨੇ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ।
ਇਤੇ ਆਵਨ ਰਾਵਰ ਜੇ ਲਹਿਓ।
ਕਿ ਮਹਾਰਾਜ ਸੱਚੇ ਪਾਤਸ਼ਾਹ ਜੀਓ, ਰਾਜਾ ਜੀ ਦਾ ਆਉਣਾ ਆਪ ਜੀ ਦੇ ਪਾਸ ਹੋਇਆ ਹੈ। ਮਹਾਰਾਜ ਜੀ ਆਪ ਇੱਧਰ ਚੱਲ ਕਰਕੇ ਇੱਥੇ ਪਹੁੰਚੇ ਹੋਏ ਇਸ ਇਲਾਕੇ ਵਿੱਚ ਦਰਸ਼ਨ ਦੇਣ ਲਈ।
ਹਮ ਸਮ ਜੀਵ ਹਜ਼ਾਰਨ ਕੇਰੇ।
ਸੱਚੇ ਪਾਤਸ਼ਾਹ ਰਾਜੇ ਵੱਲੋਂ ਮੈਂ ਆਪ ਜੀ ਨੂੰ ਬੇਨਤੀ ਸੁਣਾਉਂਦਾ ਹਾਂ ਕਿ ਸਾਡੇ ਜਿਹੇ ਹਜ਼ਾਰਾਂ ਜੀਵਾਂ ਦਾ ਆਪ ਜੀ ਨੇ ਉਧਾਰ ਕੀਤਾ।
ਲਖੀਅਤ ਜਾਗੇ ਭਾਗ ਵਡੇਰੇ।
ਮਹਾਰਾਜ ਜੀ ਸਾਡੇ ਵਰਗੇ ਕਲਯੁਗੀ ਜੀਵਾਂ ਦੇ ਇਉਂ ਪ੍ਰਤੀਤ ਹੁੰਦਾ ਕਿ ਵੱਡੇ ਭਾਗ ਜਾਗੇ ਹਨ।
ਪ੍ਰਥਮ ਪ੍ਰਿਥੀਪਤ ਕੀ ਇਮ ਇੱਛਿਆ।
ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਇਸ ਇਲਾਕੇ ਵਿੱਚ ਪਹੁੰਚੇ ਹੋ, ਇਸੇ ਕਰਕੇ ਹੀ ਰਾਜਾ ਆਪ ਜੀ ਦੇ ਪਾਸ ਸਾਡੇ ਸਮੇਤ ਆਪਣੇ ਸੰਬੰਧੀਆਂ ਸਹਿਤ ਪਹੁੰਚਿਆ ਹੈ। ਸਾਡੇ ਰਾਜੇ ਦੀ ਆਪ ਜੀ ਦੇ ਪਾਸ ਆਉਣ ਦੀ ਇਹ ਭਾਵਨਾ ਜੋ ਇੱਛਾ ਹੈ।
ਧਰਹੇ ਆਪ ਕੇ ਮੁਖ ਕੀ ਸਿੱਛਿਆ।
ਇਹ ਪਹਿਲਾਂ ਤਾਂ ਇੱਛਾ ਇਹ ਹੈ ਕਿ ਸਤਿਗੁਰੂ ਜੀ ਉਹ ਆਪ ਜੀ ਦੇ ਮੁਖਾਰ ਬਿੰਦ ਤੋਂ ਜੇ ਸਿੱਖਿਆ ਪ੍ਰਾਪਤ ਹੋਵੇ, ਉਸ ਸਿੱਖਿਆ ਨੂੰ ਰਾਜਾ ਧਾਰਨ ਕਰਨ ਦੀ ਭਾਵਨਾ ਨਾਲ ਆਇਆ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੋ ਮੈਨੂੰ ਸਿੱਖਿਆ ਬਖਸ਼ਿਸ਼ ਕਰਨਗੇ ਉਸ ਨੂੰ ਅਪਣਾਵਾਂਗਾ।
ਪਦ ਪੰਕਜ ਪਾਵਨ ਪਰ ਸੁੰਦਰ।
ਤੇ ਮਹਾਰਾਜ ਸੱਚੇ ਪਾਤਸ਼ਾਹ ਜੀਓ, ਆਪ ਜੀ ਦੇ ਸ੍ਰੇਸ਼ਟ ਸੋਹਣੇ ਚਰਨ ਕਮਲ ਹਨ।
ਹਿਰਤੇ ਚਹੇ ਪੁਨੀਤ ਕਿਆ ਮੰਦਰ।
ਤੇ ਆਪ ਜੀ ਦੇ ਪਵਿੱਤਰ ਮੁਬਾਰਕ ਸੋਹਣੇ ਸੁੰਦਰ ਚਰਨ ਕਮਲਾਂ ਨੂੰ ਆਪਣੇ ਮਹਿਲਾਂ ਵਿੱਚ ਪਵਾ ਕੇ ਆਪਣੇ ਘਰ ਅਸਥਾਨ ਪਵਿੱਤਰ ਕਰਾਉਣੇ ਚਾਹੁੰਦਾ ਮਹਾਰਾਜ।
ਜੋ ਜਾਚਤ ਤੁਮਰੇ ਦਰਬਾਰਾ।
ਇਸ ਤਰ੍ਹਾਂ ਵਜ਼ੀਰ ਰਾਜੇ ਵੱਲੋਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ ਵਿਖੇ ਬੇਨਤੀ ਕਰਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਦੇ ਦਰਬਾਰ ਵਿਖੇ ਪਹੁੰਚ ਕੇ ਜੋ ਵੀ ਦਾਤ ਮੰਗਣਾ ਕਰਦਾ ਪ੍ਰੇਮ ਨਿਮਰਤਾ ਸਹਿਤ।
ਵਾਇਤ ਸੋ ਇਮ ਸੋ ਜਸ ਉਦਾਰਾ।
ਤੇ ਉਹ ਦਾਤ ਪ੍ਰਾਪਤ ਹੁੰਦੀ ਹੈ। ਇਹੋ ਜਿਹਾ ਆਪ ਜੀ ਦਾ ਸ੍ਰੇਸ਼ਟ ਸੁੰਦਰ ਜਸ ਅਸੀਂ ਸੁਣਿਆ ਪਹਿਲਾਂ।
ਲੈਬੇ ਹੇਤ ਆਪ ਚੜ੍ਹ ਆਏ।
ਤੇ ਆਪ ਜੀ ਨੂੰ ਲੈਣ ਵਾਸਤੇ ਹੀ ਆਪ ਰਾਜਾ ਜੀ ਚੜ ਕੇ ਆਉਣਾ ਕੀਤਾ ਇੱਥੇ।
ਭਾਉ ਭਗਤ ਸੋ ਚਿਤ ਲਪਟਾਏ।
ਜਿਨ੍ਹਾਂ ਦਾ ਪ੍ਰੇਮ ਭਾਉ ਭਗਤੀ ਦੇ ਸਹਿਤ ਜੋ ਬਹੁਤ ਹੀ ਹੋਇਆ ਆਪ ਜੀ ਦੇ ਚਰਨਾਂ ਨਾਲ।
ਸੁਣ ਕੇ ਸ਼੍ਰੀ ਗੁਰ ਬਾਕ ਬਖਾਨੇ।
ਇਸ ਤਰ੍ਹਾਂ ਰਾਜੇ ਦੇ ਵਜ਼ੀਰ ਪਾਸੋਂ ਸੁਣ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵਚਨ ਉਚਾਰਦੇ ਹਨ।
ਵਚਨ ਤੀਰਥ ਪਿਖਨ ਸਥਾਨੇ।
ਇਹ ਭਾਈ ਇੱਧਰ ਇਹਨਾਂ ਇਲਾਕਿਆਂ ਵਿੱਚ ਤੀਰਥਾਂ ਦੇ ਇਸ਼ਨਾਨ ਦੇ ਬਹਾਨੇ, ਜਿਹੜੇ ਕਿ ਤੀਰਥਾਂ 'ਤੇ ਇਸ਼ਨਾਨ ਕਰਨ ਵਾਲੇ ਲੋਕ ਹਨ, ਭਾਉ ਭਗਤੀ ਦੀ ਪ੍ਰਾਪਤੀ ਦੀ ਇੱਛਾ ਵਾਲੇ ਸਾਧਨ ਆਦਿ ਕਰਦੇ ਹੈ, ਉਹਨਾਂ ਦਾ ਵੀ ਭਲਾ ਕਰਨ ਵਾਸਤੇ ਔਰ ਹੋਰ ਸਥਾਨਾਂ ਤੇ ਵੀ ਵਿਚਰਨ ਵਾਸਤੇ ਸਭ ਦੇ ਭਲੇ ਲਈ ਇੱਧਰ ਆਏ ਹਾਂ।
ਆਵਨ ਭਇਓ ਦੇਸ਼ ਇਸ ਮਾਹੇ।
ਇਸ ਇਲਾਕੇ ਦੇਸ਼ ਵਿੱਚ ਤਾਂ ਹੀ ਸਾਡਾ ਇੱਧਰ ਆਉਣਾ ਹੋਇਆ ਪੂਰਬਲੇ ਇਲਾਕੇ ਵਿੱਚ।
ਬਿਸ਼ਨ ਸਿੰਘ ਕੋ ਕਾਜ ਨਿਭਾਹੇ।
ਇਹ ਰਾਜੇ ਬਿਸ਼ਨ ਸਿੰਘ ਦਾ ਕਾਰਜ ਪੂਰਾ ਕਰ ਦਿੱਤਾ ਹੈ ਅਸੀਂ।
ਦਾਨ ਹੋਮ ਬਹੁ ਵਿਦ ਕੇ ਕਰਕੇ।
ਅਨੇਕ ਤਰ੍ਹਾਂ ਦੇ ਦਾਨ ਹੋਮ ਗੁਰਮਤ ਅਨੁਸਾਰ ਅਸੀਂ ਕਰ ਦਿੱਤੇ ਹੈ। ਸੋ ਐਸਾ ਹੈ ਕਿ ਪਰ ਪਰਉਪਕਾਰ ਵਾਸਤੇ ਲੋੜਵੰਦਾਂ ਨੂੰ ਦਾਨ ਕਰਨਾ ਔਰ ਜਿਨ੍ਹਾਂ ਨੂੰ ਨਾਮ ਦੇ ਪ੍ਰਾਪਤੀ ਦੀ ਲੋੜ ਹੈ, ਸ਼ੁਭ ਸਿੱਖਿਆ ਦੀ ਜ਼ਰੂਰਤ ਹੈ, ਉਹਨਾਂ ਨੂੰ ਸ਼ੁਭ ਸਿੱਖਿਆ ਦਾ ਦਾਨ, ਬ੍ਰਹਮ ਵਿੱਦਿਆ ਦਾ ਦਾਨ ਬਖਸ਼ਿਸ਼ ਕੀਤਾ ਹੈ। ਇਸੇ ਪ੍ਰਕਾਰ ਲੋੜਵੰਦਾਂ ਨੂੰ ਧਨ ਪਦਾਰਥ ਵੰਡਿਆ, ਲੰਗਰ ਆਦਿਕ ਲਗਵਾਏ ਹਨ। ਸੋ ਐਸਾ ਹੋਮ ਕੀਤਾ ਹੈ, ਭਾਵ ਕਿ ਜਿਹੜੇ ਲੋੜਵੰਦ ਗਰੀਬ ਮਨੁੱਖ ਹਨ, ਉਹਨਾਂ ਦੇ ਪੇਟ ਦੀ ਜਠਰਾਗਨੀ ਵਿੱਚ ਜੋ ਪਦਾਰਥਾਂ ਭੋਜਨ ਦਾ ਹੀ ਜਾਣੋ ਕਿ ਹੋਮ ਕੀਤਾ ਹੈ। ਐਸਾ ਦਾਨ ਪੁੰਨ ਹੋਮ ਆਦਿਕ ਜੋ ਕੀਤਾ ਹੈ ਵਿਚਰ ਕਰਕੇ,
ਸਿੱਖ ਸੰਗਤ ਇਸ ਦੇਸ਼ ਨਿਹਰ ਕੇ,
ਤੇ ਇਸ ਦੇਸ਼ ਦੀਆਂ ਸਿੱਖ ਸੰਗਤਾਂ ਨੇ ਦਰਸ਼ਨ ਪ੍ਰਾਪਤ ਕੀਤੇ ਹਨ।
ਅਧਿਕ ਭਾਵਨਾ ਜੇ ਨ੍ਰਿਪਕੇਰੀ,
ਤੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰ ਰਹੇ ਹਨ ਕਿ ਰਾਜੇ ਦੀ ਇਹ ਵਜ਼ੀਰ ਜੇਕਰ ਬਹੁਤੀ ਭਾਵਨਾ ਹੈ,
ਸ਼ਰਧਾ ਧਾਰ ਆਏ ਬਿਨ ਬੇਰੀ,
ਬਿਨਾਂ ਦੇਰੀ ਤੋਂ ਸ਼ਰਧਾ ਭਾਵਨਾ ਧਾਰ ਕੇ ਸਾਡੇ ਪਾਸ ਆਇਆ,
ਕਹੋ ਕਾਮਨਾ ਆਪਣੀ ਜੋਏ,
ਜੋ ਆਪਣੀ ਕਾਮਨਾ ਹੈ, ਚਿੱਤ ਦੀ ਇੱਛਾ ਹੈ, ਸਾਡੇ ਪਾਸ ਰਾਜਾ ਜ਼ਾਹਰ ਕਰੇ,
ਆਗੇ ਗਮਨ ਨਹੀਂ ਅਬ ਹੋਏ,
ਤੇ ਹੁਣ ਸਾਡਾ ਇਥੋਂ ਅਗਾਹ ਨਹੀਂ ਜਾਣਾ ਹੋਵੇਗਾ,
ਇਮ ਸੁਨ ਏਕ ਦਿਵਸ ਤਹਿ ਰਹੇ।
ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਹੈ, ਜੋ ਇਹ ਬਚਨ ਰਾਜੇ ਰਾਮ ਨੇ ਆਪਣੇ ਪਰਿਵਾਰ ਦੇ ਸੰਬੰਧੀਆਂ ਸਮੇਤ ਵਜ਼ੀਰਾਂ ਸਹਿਤ ਸੁਣੇ ਹਨ, ਤੇ ਇੱਕ ਦਿਨ ਤੱਕ ਫਿਰ ਸਤਿਗੁਰਾਂ ਦੇ ਪਾਸ ਹੀ ਆਪਣਾ ਡੇਰਾ ਰੱਖਿਆ।
ਪ੍ਰਾਤ ਭਈ ਮਿਲ ਗੁਰ ਸੋਂ ਕਹੇ,
ਤੇ ਫਿਰ ਅਗਲਾ ਦਿਨ ਹੋਣ ਤੇ ਸਤਿਗੁਰੂ ਜੀ ਦੇ ਪਾਸ ਆ ਕੇ ਰਾਜੇ ਰਾਮ ਨੇ ਬੇਨਤੀ ਕੀਤੀ ਹੈ,
ਸ਼੍ਰੀ ਸਤਿਗੁਰ ਜਸ ਸੁਣਿਓ ਤੁਮਾਰਾ,
ਕਿ ਸ਼੍ਰੀ ਸਤਿਗੁਰੂ ਮਹਾਰਾਜ ਸਾਹਿਬ ਜੀ ਆਪ ਜੀ ਦਾ ਬਹੁਤਾ ਜਸ ਸੁਣਿਆ,
ਦਰਸ਼ਨ ਕੋ ਮਨ ਭਇਓ ਹਮਾਰਾ,
ਇਸੇ ਕਰਕੇ ਹੀ ਸਾਡੇ ਮਨ ਵਿੱਚ ਭਾਵਨਾ ਬਣੀ ਆਪ ਜੀ ਦੇ ਦਰਸ਼ਨ ਕਰਨ ਦੀ,
ਕਰਿਓ ਦੇਸ਼ ਪਾਵਨ ਇਤ ਆਏ,
ਇਸ ਦੇਸ਼ ਵਿੱਚ ਆ ਕੇ ਇਸ ਦੇਸ਼ ਨੂੰ ਇਲਾਕੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਪਵਿੱਤਰ ਕੀਤਾ,
ਭਏ ਨਿਹਾਲ ਲੋਕ ਸਮੁਦਾਏ,
ਬਹੁਤ ਸਾਰੇ ਲੋਕ ਆਪ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਏ ਹਨ,
ਉਤਰਨ ਜਾਚ ਸਕੇ ਕਹਿ ਕੈਸੇ,
ਤੇ ਮਹਾਰਾਜ ਸੱਚੇ ਪਾਤਸ਼ਾਹ ਜੀਓ, ਸੋ ਇਸ ਪ੍ਰਕਾਰ ਕਿਵੇਂ ਆਪ ਜੀ ਦੇ ਪਾਸੋਂ ਪਦਾਰਥਾਂ ਦੀ ਦਾਤ ਮੰਗ ਸਕਾਂ। ਇੰਨੀਆਂ ਕੋ ਬੇਨਤੀਆਂ ਜਦੋਂ ਕੀਤੀਆਂ ਨੇ ਕਿ ਸੱਚੇ ਪਾਤਸ਼ਾਹ ਬਹੁਤ ਤੁਸਾਂ ਕਿਰਪਾ ਕੀਤੀ ਹੈ, ਪਰ ਕਿਸੇ ਤਰ੍ਹਾਂ ਵੀ ਕਵੀ ਜੀ ਦੱਸਦੇ ਹੈ ਕਿ ਆਪਣੀ ਜੋ ਇੱਛਾ ਲੈ ਕੇ ਰਾਜਾ ਪਾਸ ਪਹੁੰਚਿਆ ਸਤਿਗੁਰੂ ਜੀ ਦੇ, ਉਹ ਇੱਛਾ ਪੁੱਤਰ ਦੀ ਪ੍ਰਾਪਤੀ ਦੀ ਮਹਾਰਾਜ ਨੂੰ ਨਹੀਂ ਦੱਸ ਸਕਿਆ,
ਸਤਿਗੁਰ ਨੇ ਉਰ ਕੀ ਲਖ ਤੈਸੇ,
ਸੋ ਪੁੱਤਰ ਦੀ ਦਾਤ ਨਹੀਂ ਮੰਗ ਸਕਿਆ ਸਤਿਗੁਰੂ ਜੀ ਦੇ ਪਾਸੋਂ ਕਿਵੇਂ ਕਹੇ। ਅੰਤਰਜਾਮੀ ਸਤਿਗੁਰਾਂ ਨੇ ਇਸ ਦੀ ਭਾਵਨਾ ਜਾਣ ਕੇ ਵਚਨ ਆਖੇ,
ਮ੍ਰਿਦੁਲ ਮਧੁਰ ਸੁੰਦਰ ਸੁਖਦਾਨੀ,
ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਮਲ ਸੁਖਦਾਈ ਮਿੱਠੇ ਵਚਨ ਉਚਾਰਨ ਕਰਨ ਵਾਲੇ ਹਨ,
ਬੋਲੇ ਕਿਰਪਾ ਧਾਰ ਮੁਖ ਬਾਣੀ,
ਕਿਰਪਾ ਕਰਦਿਆਂ ਹੋਇਆ ਐਸੇ ਵਚਨ ਮੁਖ ਤੋਂ ਉਚਾਰਦੇ ਹਨ,
ਭੋ ਮਹਿ ਪਾਲਕ ਨਿਜ ਅਭਿਲਾਖ,
ਐ ਰਾਜਨ ਤੂੰ ਆਪਣੇ ਮਨ ਦੀ ਇੱਛਾ ਦੱਸ ਸਾਨੂੰ,
ਕਿਉਂ ਸੁਖ ਚਤ ਚਿਤ ਦੀਜਹਿ ਭਾਖ,
ਸੁਖ ਚਿਤ ਕਿਉਂ ਆਪਣੇ ਮਨ ਵਿੱਚ ਸੰਕੋਚ ਕਰਦਾ ਹੈ, ਜੋ ਤੇਰੀ ਇੱਛਾ ਹੈ ਸਾਡੇ ਸਾਹਮਣੇ ਕਹਿ ਦੇ,
ਸੁਨਤ ਭਨੀ ਬੇਨਤੀ ਕਰ ਬੰਦੇ, ਸੁਨਤ ਭਨੀ ਬੇਨਤੀ ਕਰ ਬੰਦੇ।
ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਇਹ ਬਚਨ ਸੁਣ ਕੇ ਦੋਵੇਂ ਹੱਥ ਜੋੜ ਕੇ ਰਾਜਾ ਰਾਮ ਬੇਨਤੀ ਕਰਨ ਲੱਗਾ ਹੈ,
ਦਾਨੀ ਸਭ ਕੋ ਆਪ ਬਿਲੰਦੇ,
ਇਹ ਗਰੀਬ ਨਿਵਾਸ ਸੱਚੇ ਪਾਤਸ਼ਾਹ ਆਪ ਜੀ ਸਭ ਦੇ ਬਹੁਤ ਵੱਡੇ ਦਾਨੀ ਹੋ,
ਜਤਨ ਅਨੇਕ ਕਰੇ ਸਭ ਰੀਤ,
ਆਪ ਜੀ ਮਹਾਰਾਜ ਸੱਚੇ ਪਾਤਸ਼ਾਹ ਦਾਤਾ ਸਰੂਪ ਹੋ, ਸਭਨਾਂ ਨਾਲੋਂ ਵੱਡੇ ਦਾਤਾ ਹੋ ਆਪ ਜੀ, ਗਰੀਬ ਨਿਵਾਸ ਜੀ ਅਨੇਕ ਪ੍ਰਕਾਰ ਦੇ ਜਿਹੜੇ ਜੋ ਯਤਨ ਕੀਤੇ ਸਨ ਪੁੱਤਰ ਪ੍ਰਾਪਤੀ ਵਾਸਤੇ,
ਪੁੱਤਰ ਨਾ ਪ੍ਰਾਪਤ ਚਿੰਤਾ ਚੇਤ,
ਤੇ ਪੁੱਤਰ ਦੀ ਪ੍ਰਾਪਤੀ ਨਾ ਹੋਣ ਕਰਕੇ ਚਿੱਤ ਚਿੰਤਾ ਵਿੱਚ ਹੀ ਰਹਿੰਦੇ ਹਨ,
ਆਰ ਬਲਾ ਚਿਰ ਕਾਲ ਬਿਤਾਈ,
ਬਹੁਤ ਸਮਾਂ ਉਮਰ ਦਾ ਬਤੀਤ ਹੋ ਗਿਆ ਸਾਡਾ,
ਅਬ ਸਰੀਰ ਪਰ ਭੀ ਬਿਰਧਾਈ,
ਹੁਣ ਤਾਂ ਸਰੀਰਾਂ ਤੇ ਬੁਢਾਪੇ ਦੀ ਅਵਸਥਾ ਆ ਰਹੀ ਹੈ,
ਆਪ ਰਾਜ ਕੋ ਮਾਲਕ ਦੀ ਜੈ,
ਸੱਚੇ ਪਾਤਸ਼ਾਹ ਕਿਰਪਾ ਕਰੋ ਰਾਜ ਦਾ ਅੱਗੇ ਜੋ ਬਰਖੁਰਦਾਰ ਮਾਲਕ ਹੈ ਉਹਦੀ ਦਾਤ ਬਖਸ਼ਿਸ਼ ਕਰੋ ਪੁੱਤਰ ਦੀ।
ਕਿਰਪਾ ਨਿਧਾਨ ਕਿਰਪਾ ਨਿਜ ਕੀ ਜੈ,
ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਆਪਣੀ ਮਹਿਰਾਮਤ ਕਿਰਪਾ ਕਰੋ।
ਚਰਨ ਆਪ ਕੇ ਆਲੰਬ ਹਮਾਰੇ,
ਤੇ ਆਪ ਜੀ ਦੇ ਪਾਵਨ ਪਵਿੱਤਰ ਚਰਨ ਹੀ ਸਾਡੇ ਮਨ ਦਾ ਆਸਰਾ ਹਨ।
ਅਜੇ ਉਪਾਏ ਅਪਰ ਜੇ ਸਾਰੇ,
ਹੋਰ ਜਿਹੜੇ ਯਤਨ ਕਰਨੇ ਸੀ ਕਰਦੇ ਰਹੇ ਹਾਂ, ਉਹਨਾਂ ਯਤਨਾਂ ਕਰਨ ਤੋਂ ਅਸੀਂ ਹਾਰ ਗਏ ਹਾਂ। ਸਾਰੇ ਹੋਰ ਯਤਨ ਅੱਜ ਹਾਲੇ ਤੱਕ ਵੀ ਜਿਹੜੇ ਸੁੱਝਦੇ ਸਨ ਉਹ ਤਿਆਗ ਕੇ ਆ ਗਏ ਆਪ ਜੀ ਦੇ ਹਜ਼ੂਰ।
ਹੋਏ ਰਾਵਰ ਕੇ ਸਿੱਖ ਮਹਾਨੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸਿੱਖ ਬਣਨਾ ਚਾਹੁੰਦੇ ਹਾਂ, ਆਪ ਜੀ ਦੇ ਮਹਾਨ ਸਿੱਖਾਂ ਤੋਂ ਪ੍ਰਭਾਵਿਤ ਹੋ ਕੇ।
ਹਰਤ ਪਲਤ ਮਹਿ ਦੇਹੋ ਕਲਿਆਣੇ,
ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਲੋਕ ਪਰਲੋਕ ਦਾ ਸੁਖ ਆਨੰਦ ਸਾਨੂੰ ਬਖਸ਼ਿਸ਼ ਕਰੋ।
ਪੂਰਬ ਸਤ ਦੇਵ ਬਹੁਮਾਨੇ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡਾ ਜਸ ਸੁਣਨ ਤੋਂ ਪਹਿਲਾਂ, ਤੁਹਾਡੇ ਆ ਕੇ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਅਸੀਂ ਪਹਿਲਾਂ ਕਈ ਜਿਹੜੇ ਸੰਤ ਮਹਾਤਮਾ ਮੰਨੇ ਆ, ਦੇਵੀ ਦੇਵਤਿਆਂ ਦੀ ਵੀ ਅਰਾਧਨਾ ਪੂਜਾ ਆਦਿ ਕੀਤੀ, ਮਨੌਤਾਂ ਕੀਤੀਆਂ,
ਅਨੇਕ ਉਪਾਇਨ ਪੂਜਨ ਠਾਨੇ,
ਤੇ ਅਨੇਕਾਂ ਹੀ ਯਤਨ ਕਰਦਿਆਂ ਹੋਇਆ ਜਿਹੜੇ ਯਤਨ ਕਿਸੇ ਨੇ ਪੂਜਾ ਆਦਿ ਕਰਨ ਦੇ ਦੱਸੇ ਸਨ ਉਹ ਵੀ ਅਸੀਂ ਕੀਤੇ, ਅਨੇਕਾਂ ਭੇਟਾਵਾਂ ਵੀ ਉੱਥੇ ਉੱਥੇ ਜਿੱਥੇ ਜਿੱਥੇ ਕਿਸੇ ਨੇ ਕਿਹਾ ਉਹਨਾਂ ਮੰਦਰਾਂ ਅਸਥਾਨਾਂ 'ਤੇ ਭੇਟਾ ਅਰਪਣ ਕੀਤੀਆਂ।
ਬਹੁ ਕਰ ਰਹੇ ਨਾ ਉਪਜਿਓ ਆਨੰਦ,
ਤੇ ਬੜੇ ਯਤਨ ਕਰਦੇ ਰਹੇ ਪਰ ਪੁੱਤਰ ਦੀ ਦਾਤ ਸਾਡੇ ਘਰ ਵਿੱਚ ਤਾਂ ਵੀ ਨਾ ਪ੍ਰਾਪਤ ਹੋਈ।
ਹੀਨ ਮਨੋਰਥ ਚਿੰਤ ਬਿਲੰਦ,
ਗਰੀਬ ਨਿਵਾਸ ਸੱਚੇ ਪਾਤਸ਼ਾਹ ਮਨੋਰਥ ਤੋਂ ਹੀਣੇ ਰਹੇ ਹਾਂ, ਸਾਡਾ ਮਨੋਰਥ ਨਹੀਂ ਪੂਰਾ ਹੋਇਆ, ਇਸ ਕਰਕੇ ਬਹੁਤ ਚਿੰਤਾ ਹੈ।
ਅਬ ਸਤਿਗੁਰ ਕੀ ਸ਼ਰਨੀ ਆਏ,
ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਦੀ ਸ਼ਰਨ ਵਿੱਚ ਆ ਗਏ ਹਾਂ, ਹੁਣ ਅਸੀਂ
ਸਭ ਤੇ ਉੱਤਮ ਸੁਰ ਤਰ ਪਾਏ,
ਤੇ ਸਾਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਕਿ ਸਭ ਤੋਂ ਉੱਤਮ ਕਲਪ ਬ੍ਰਿਸ਼ ਹੀ ਪਾ ਲਿਆ ਹੋਵੇ। ਕਿਸੇ ਨਿਰਧਨ ਨੂੰ ਕਲਪ ਬ੍ਰਿਸ਼, ਪਾਰਜਾਤ ਰੁੱਖ ਆਦਿਕ ਜਾਣੋ ਮਿਲ ਗਿਆ ਹੋਵੇ ਸਭ ਕਾਮਨਾ ਪੂਰੀਆਂ ਕਰਨ ਵਾਲਾ। ਇਸ ਪ੍ਰਕਾਰ ਆਪ ਜੀ ਦੇ ਪਾਸ ਪਹੁੰਚਣ ਤੇ ਸਾਨੂੰ ਆਨੰਦ ਹੋਇਆ।
ਨਹਿ ਚਿੰਤਾ ਚਿਤ ਕੀ ਮਮ ਰਹੈ,
ਮਹਾਰਾਜ ਸੱਚੇ ਪਾਤਸ਼ਾਹ ਸਾਡੇ ਮਨਾਂ ਵਿੱਚ ਕੋਈ ਚਿੰਤਾ ਨਾ ਰਹੇ।
ਮੋਹ ਮਨ ਮੈਂ ਨਿਸ਼ਚੈ ਅਸਹਿ,
ਮੇਰੇ ਮਨ ਵਿੱਚ ਇਸ ਤਰ੍ਹਾਂ ਦਾ ਭਰੋਸਾ ਹੈ, ਨਿਸ਼ਚਾ ਬਣਿਆ ਹੋਇਆ ਹੈ ਕਿ ਸਤਿਗੁਰੂ ਜੀਓ ਆਪ ਜੀ ਸਾਡੀ ਚਿੰਤਾ ਜ਼ਰੂਰ ਦੂਰ ਕਰੋਗੇ।
ਇਸ ਬੇਦਕੀ ਬੇਨਤੀ ਸੁਣ ਕਰ ਕੈ,
ਇਸ ਤਰ੍ਹਾਂ ਦੀ ਬੇਨਤੀ ਸਤਿਗੁਰੂ ਮਹਾਰਾਜ ਸਾਹਿਬ ਨੇ ਸੁਣੀ ਹੈ ਰਾਜੇ ਦੀ।
ਦੀਨ ਦਿਆਲ ਨਿਜ ਬਿਰਦ ਸੰਭਰ ਕੈ,
ਦੀਨ ਦਿਆਲ ਨਿਜ ਬਿਰਦ ਸੰਭਰ ਕੈ, ਦੀਨ ਦਿਆਲ ਗਰੀਬ ਨਿਵਾਸ ਸਤਿਗੁਰੂ ਜੀ ਨੇ ਆਪਣਾ ਜੋ ਗਰੀਬ ਨਿਵਾਜ ਨਿਵਾਜੀ ਕਰਨ ਵਾਲਾ ਬਿਰਦ ਹੈ ਸੰਭਾਲਿਆ।
ਦੀਨ ਜਾਨ ਗੁਰ ਕੀਨ ਸਦਿਆ,
ਬਹੁਤ ਹੀ ਨਿਮਰਤਾ ਸਹਿਤ ਗਰੀਬ ਜਾਣ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਇਆ ਕਰਦੇ ਹਨ।
ਕਹਿਓ ਬਾਕ ਤੁਝ ਕੋ ਬਰ ਦਇਆ,
ਦਇਆ ਕਰਕੇ ਰਾਜੇ ਰਾਮ ਤਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਆਖਿਆ ਕਿ ਐ ਰਾਜਾ ਰਾਮ ਤੈਨੂੰ ਅਸੀਂ ਵਰ ਬਖਸ਼ਦੇ ਹਾਂ।
ਹੁਤੀ ਮੋਹਰ ਸ਼੍ਰੀ ਗੁਰ ਕੇ ਹਾਥ,
ਇਹ ਬਚਨ ਕਰਦੇ ਆ ਕਵੀ ਜੀ ਦੱਸਦੇ ਹਨ ਕਿ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਕਰ ਕਮਲਾਂ ਵਿੱਚ ਉਸ ਵੇਲੇ ਜੋ ਮੋਹਰ ਪਕੜੀ ਹੋਈ ਸੀ।
ਲਾਏ ਨ੍ਰਿਪਤ ਕੇ ਊਰੂ ਸਾਥ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਕਰ ਕਮਲਾਂ ਨਾਲ ਜੋ ਕਰ ਕਮਲਾਂ ਵਾਲੀ ਜੋ ਮੋਹਰ ਹੈ ਉਹ ਰਾਜੇ ਦੇ ਗੋਡੇ ਉੱਪਰ ਲਗਾਉਣਾ ਕੀਤੀ।
ਤਬ ਸੁਤ ਹੋਏ ਹੈ ਸਿੱਖਿਆ ਹਮਾਰਾ,
ਸੋ ਇਸ ਪ੍ਰਕਾਰ ਨਾਲ ਆਪਣੇ ਮੁਖ ਤੋਂ ਬਚਨ ਸਤਿਗੁਰੂ ਮਹਾਰਾਜ ਸਾਹਿਬ ਨੇ ਕੀਤਾ ਹੈ ਕਿ ਤੇਰੇ ਘਰ ਵਿੱਚ ਪੁੱਤਰ ਹੋਵੇਗਾ ਜੋ ਸਾਡਾ ਬਹੁਤ ਪਿਆਰਾ ਸਿੱਖ ਹੋਏਗਾ।
ਧਰਮ ਆਤਮਾ ਭਾਗ ਉਦਾਰਾ,
ਤੇ ਧਰਮਾਤਮਾ ਹੋਵੇਗਾ, ਸ੍ਰੇਸ਼ਟ ਭਾਗਾਂ ਵਾਲਾ ਹੋਏਗਾ।
ਤਿਸ ਕੇ ਸੀਸ ਮੋਹਰ ਇਹ ਹੋਏ,
ਤੇ ਇਹ ਜੋ ਮੋਹਰ ਤੇਰੇ ਪੱਟ ਉੱਪਰ ਲਗਾਈ ਹੈ ਸੋ ਇਸੇ ਮੋਹਰ ਦਾ ਨਿਸ਼ਾਨ ਤੇਰੇ ਪੁੱਤਰ ਦੇ ਸੀਸ ਉੱਪਰ ਹੋਏਗਾ।
ਚਿੰਨ ਹਮਾਰੋ ਧਾਰੇ ਸੋਏ,
ਤੇ ਸਾਡੀ ਉਹ ਨਿਸ਼ਾਨੀ ਆਪਣੇ ਮਸਤਕ ਤੇ ਧਾਰਨ ਕਰੇਗਾ।
ਚਰਨ ਪਖਾਰ ਚਰਨਾ ਅੰਮ੍ਰਿਤ ਲੀਨਾ,
ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਬਚਨ ਆਖੇ ਤਾਂ ਬਹੁਤ ਹੀ ਚਿੱਤ ਵਿੱਚ ਰਾਮ ਰਾਜਾ ਪ੍ਰਸੰਨ ਹੋਇਆ। ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕਰਕੇ ਮਹਾਰਾਜ ਸਾਹਿਬ ਜੀ ਦੇ ਚਰਨ ਕਮਲਾਂ ਨੂੰ ਧੋ ਕਰਕੇ ਚਰਨਾਮ੍ਰਿਤ ਪ੍ਰਾਪਤ ਕੀਤਾ।
ਵਿਦਾ ਹੋਏ ਕਰ ਪਿਆਨੋ ਕੀਨਾ।
ਰਾਣੀ ਸਹਿਤ ਆਪਣੇ ਸੰਬੰਧੀਆਂ ਸਮੇਤ ਵਜ਼ੀਰਾਂ ਸਹਿਤ ਚੱਲ ਕੇ ਆਇਆ ਸੀ, ਸਤਿਗੁਰਾਂ ਨੂੰ ਨਮਸਕਾਰ ਕਰਕੇ ਵਿਦਾ ਹੋਇਆ ਹੈ।
ਕੇਤਕ ਮਾਸਨ ਸੁਤ ਨਿਪਜਾਇਓ।
ਤੇ ਕਿੰਨੇ ਮਹੀਨੇ ਜਦੋਂ ਬਤੀਤ ਹੋਏ, ਘਰ ਵਿੱਚ ਪੁੱਤਰ ਪ੍ਰਗਟ ਹੋਇਆ।
ਚਿੰਨ ਗੁਰੂ ਕੋ ਸਿਰ ਪਰ ਲਾਇਓ।
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਆਰਾ ਜਿਹੜੇ ਬਚਨ ਸਤਿਗੁਰਾਂ ਨੇ ਕਹੇ ਸਨ, ਉਹਨਾਂ ਬਚਨਾਂ ਅਨੁਸਾਰ ਜੋ ਰਾਜੇ ਰਾਮ ਦੇ ਪੁੱਤਰ ਦੇ ਮਸਤਕ ਦੇ ਉੱਪਰ ਉਹ ਨਿਸ਼ਾਨੀ ਜ਼ਾਹਰ ਹੋਈ।
ਜਬ ਸਤਿਗੁਰ ਪਟਣੇ ਤੇ ਚੱਲ ਕੇ।
ਤਾਂ ਇੱਥੋਂ ਤੱਕ ਪ੍ਰਸੰਗ ਸੁਣਾਇਆ ਹੈ ਕਵੀ ਜੀ ਨੇ, ਰਾਮ ਰਾਜੇ ਵੱਲੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸ਼ਰਨ ਪ੍ਰਾਪਤ ਕਰਨ ਦਾ, ਕਿ ਜਿਵੇਂ ਸਤਿਗੁਰਾਂ ਤੋਂ ਪੁੱਤਰ ਦੀ ਪ੍ਰਾਪਤੀ ਦਾ ਵਰ ਪਾਇਆ ਹੈ ਰਾਜੇ ਰਾਮ ਨੇ, ਇਸ ਪ੍ਰਕਾਰ ਇਸੇ ਤਰ੍ਹਾਂ ਹੀ ਫਿਰ ਹੋਇਆ। ਘਰ ਦੇ ਵਿੱਚ ਰਤਨ ਰਾਏ ਦਾ ਜੋ ਜਨਮ ਹੋਇਆ ਤਾਂ ਉਹਦੇ ਮਸਤਕ ਦੇ ਉੱਪਰ ਸਤਿਗੁਰਾਂ ਦੀ ਜੋ ਆਪਣੇ ਕਰ ਕਮਲਾਂ ਦੁਆਰਾ ਮੋਹਰ ਦੀ ਨਿਸ਼ਾਨੀ ਪ੍ਰਗਟ ਹੋਈ। ਕਵੀ ਜੀ ਇੱਥੋਂ ਤੱਕ ਪ੍ਰਸੰਗ ਸੁਣਾ ਕੇ ਅੱਗੇ ਦੱਸਦੇ ਹਨ।
ਉਲੰਘੇ ਮਾਰਗ ਸੰਗਤ ਮਿਲ ਕੇ।
ਜਬ ਸਤਿਗੁਰ ਪਟਣੇ ਤੇ ਚੱਲ ਕੇ, ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਟਨਾ ਸ਼ਹਿਰ ਤੋਂ ਚੱਲ ਕੇ।
ਉਲੰਘੇ ਮਾਰਗ ਸੰਗਤ ਮਿਲ ਕੇ।
ਤਾਂ ਜਦੋਂ ਕਿੰਨਾ ਹੀ ਰਸਤਾ ਤੈਅ ਕਰਕੇ ਅੱਗੇ ਗਏ ਸਨ ਸੰਗਤਾਂ ਨੂੰ ਮਿਲ ਕਰਕੇ।
ਆਨੰਦ ਕੀ ਨਿਤ ਸੁਧ ਤਬ ਆਈ।
ਤਾਂ ਉਸ ਵੇਲੇ ਰਾਹ ਵਿੱਚ ਕਵੀ ਜੀ ਦੱਸਦੇ ਨੇ ਕਿ ਜਦੋਂ ਸਤਿਗੁਰੂ ਸਾਹਿਬ ਜੀ ਨੇ ਚਾਲਾ ਪਾਇਆ ਸੀ ਪਟਨਾ ਸ਼ਹਿਰ ਤੋਂ, ਤਾਂ ਉਸ ਵਕਤ ਅਸਾਮ ਦੇ ਮਾਰਗ 'ਤੇ ਜਾਂਦਿਆਂ ਹੋਇਆ ਰਸਤੇ ਵਿੱਚ ਹੀ ਸੰਗਤਾਂ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਗਤਾਂ ਨੂੰ ਦਰਸ਼ਨ ਬਖਸ਼ਿਸ਼ ਕਰਦੇ ਸਨ, ਔਰ ਸੇਵਕ ਨੇ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ ਸਾਹਿਬਜ਼ਾਦਾ ਜੀ ਦੇ ਪ੍ਰਗਟ ਹੋਣ ਦੀ ਖਬਰ ਬਹੁਤ ਜਾਣੋ ਕਿ ਆਨੰਦ ਦਾ ਖਜ਼ਾਨਾ ਇਹ ਖਬਰ ਦਿੱਤੀ।
ਭਇਓ ਆਪ ਕੇ ਪੁੱਤਰ ਵਧਾਈ।
ਜਦੋਂ ਸੇਵਕ ਨੇ ਆ ਕੇ ਸੁਨੇਹਾ ਦਿੱਤਾ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਕਿ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਗ੍ਰਹਿ ਵਿੱਚ ਸਾਹਿਬਜ਼ਾਦਾ ਪ੍ਰਗਟ ਹੋਇਆ ਹੈ, ਜਿਸ ਕਰਕੇ ਸੋ ਇਹ ਬਹੁਤ ਵਧਾਈਆਂ ਹੋਈਆਂ ਖੁਸ਼ੀਆਂ ਪ੍ਰਗਟ ਹੋ ਰਹੀਆਂ ਹਨ।
ਸੁਣਤ ਉਛਾਹ ਅਨੇਕ ਵਿਦ ਹੋਵਾ।
ਤੇ ਸੁਣ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਜਿੰਨੀ ਵੀ ਸੰਗਤ ਹੈ ਔਰ ਰਾਜਾ ਆਪਣੀਆਂ ਫੌਜਾਂ ਸਹਿਤ ਬਹੁਤੇ ਉਤਸ਼ਾਹ ਸਮੇਤ ਹੋਇਆ।
ਦਇਓ ਦਾਨ ਤਹਿ ਦਾਰਿਦ ਖੋਵਾ।
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਕਿ ਧਨ ਪਦਾਰਥ ਆਦਿਕਾਂ ਦਾ ਲੋੜਵੰਦਾਂ ਨੂੰ ਦਾਨ ਵੰਡਿਆ ਤੇ ਉਹਨਾਂ ਦਾ ਦਲਿੱਦਰ ਦੂਰ ਕੀਤਾ।
ਹੋਰ ਘਰ ਜਨਮਿਓ ਸਾਹਿਬਜ਼ਾਦਾ।
ਕਿਉਂਕਿ ਗੁਰੂ ਘਰ ਦੇ ਵਿੱਚ ਸਾਹਿਬਜ਼ਾਦਾ ਜੀ ਦਾ ਪ੍ਰਗਟ ਹੋਣਾ ਹੋਇਆ।
ਬਿਸ਼ਨ ਸਿੰਘ ਸੁਣ ਬਹੁ ਅਹਿਲਾਦਾ।
ਰਾਜਾ ਬਿਸ਼ਨ ਸਿੰਘ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਨਾਲ ਸੀ, ਇਸ ਨੇ ਜਦੋਂ ਸੁਣਿਆ ਬਹੁਤ ਆਨੰਦਿਤ ਹੋਇਆ।
ਦੁੰਦਬ ਛੋਟੇ ਵੱਡੇ ਵਜਾਏ।
ਛੋਟੇ ਵੱਡੇ ਸਾਜ ਨਗਾਰੇ ਆਦਿਕ ਖੁਸ਼ੀ ਵਿੱਚ ਵਜਵਾਏ।
ਚਿਰੰਕਾਰ ਲਗ ਸੁਣ ਸਮਦਾਏ।
ਤੇ ਬਹੁਤੇ ਸਮੇਂ ਤੱਕ ਜੋ ਖੁਸ਼ੀ ਵਿੱਚ ਸਾਜ ਵਜਵਾਏ ਨੇ ਤੇ ਬਹੁਤੇ ਚਿਰ ਤੱਕ ਲੋਕਾਂ ਨੇ ਖੁਸ਼ੀ ਦੀਆਂ ਜੋ ਸਾਜਾਂ ਦੀਆਂ ਆਵਾਜ਼ਾਂ ਸੁਣੀਆਂ।
ਤੋਪਨ ਤੁਪਕਨ ਸ਼ਲਖ ਵਿਸਾਲਾ।
ਤੋਪਾਂ ਦੀਆਂ ਬੰਦੂਕਾਂ ਦੀਆਂ ਇਕੱਠੀਆਂ ਹੀ ਸ਼ਲਖਾਂ ਛਡਵਾਈਆਂ।
ਵਾਰ ਵਾਰ ਕੀਨਸ ਤਿਸਕਾਲਾ।
ਇਹ ਵਾਰ ਵਾਰ ਇਕੱਠੀਆਂ ਗੋਲੀਆਂ ਬੰਦੂਕਾਂ ਤੋਂ ਤੇ ਤੋਪਾਂ ਤੋਂ ਗੋਲੇ ਖੁਸ਼ੀ ਵਿੱਚ ਚਲਵਾਏ।
ਨ੍ਰਿਪ ਨੇ ਦਾਨ ਦਇਓ ਬਹੁ ਰੰਕਨ।
ਬਿਸ਼ਨ ਸਿੰਘ ਰਾਜੇ ਨੇ ਵੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿੱਚ ਧੰਨ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪ੍ਰਗਟ ਹੋਣ ਦੀ ਖੁਸ਼ੀ ਵਿੱਚ ਬਹੁਤਾ ਲੋੜਵੰਦਾਂ ਨੂੰ ਦਾਨ ਵੰਡਿਆ।
ਬਖਸ਼ੇ ਸੁਣ ਤਿਓ ਕੰਚਨ ਕੰਕਨ।
ਤੇ ਇਸੇ ਤਰ੍ਹਾਂ ਜਸ ਸੁਣ ਕਰਕੇ ਸਾਹਿਬਜ਼ਾਦਾ ਜੀ ਦੇ ਪ੍ਰਗਟ ਹੋਣ ਦੀ ਖਬਰ ਸੁਣ ਕੇ ਬਹੁਤੇ ਜੋ ਸੋਨੇ ਆਦਿਕ ਦੇ ਕੜੇ ਵੀ ਕਈਆਂ ਨੂੰ ਦਿੱਤੇ ਹਨ ਬਿਸ਼ਨ ਸਿੰਘ ਰਾਜੇ ਨੇ।
ਜਿਸ ਨੇ ਪੂਰਬ ਖਬਰ ਸੁਣਾਈ।
ਜਿਸ ਨੇ ਪਹਿਲਾਂ ਆ ਕੇ ਸੇਵਕ ਨੇ ਖਬਰ ਸੁਣਾਈ ਹੈ ਕਲਗੀਧਰ ਪਾਤਸ਼ਾਹ ਦੇ ਪ੍ਰਗਟ ਹੋਣ ਦੀ।
ਦੋਏ ਲੋਕਨ ਸੁਖ ਬਖਸ਼ਿਸ਼ ਪਾਈ।
ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਉਸਨੇ ਦੋਹਾਂ ਲੋਕਾਂ ਦੇ ਸੁਖ ਦੀ ਦਾਤ ਪ੍ਰਾਪਤ ਕੀਤੀ।
ਕੌਤਕ ਕੀਨ ਅਨੇਕ ਪ੍ਰਕਾਰਨ,
ਅਨੇਕ ਪ੍ਰਕਾਰ ਦੇ ਖੁਸ਼ੀਆਂ ਪ੍ਰਗਟ ਕਰਨ ਵਾਲੇ ਕੌਤਕ ਉੱਥੇ ਜਾਹਰ ਹੋਏ।
ਨਾਟ ਨ੍ਰਿਤ ਕਰ ਬੰਦੀ ਜਨ ਚਾਰਨ,
ਜਿਹੜੇ ਕਿ ਨਾਟ ਬਾਜੀਗਰ ਆਦਿਕ ਲੋਕ ਔਰ ਨ੍ਰਿਤ ਕਰਨ ਵਾਲੇ, ਖੁਸ਼ੀ ਵਿੱਚ ਨਾਚ ਕਰਨ ਵਾਲੇ, ਹੋਰ ਜਿਹੜੇ ਕਿ ਜਸ ਗਾਉਣ ਵਾਲੇ ਹਨ, ਭੱਟ ਆਦਿਕ ਔਰ ਨਮਸਕਾਰਾਂ ਕਰਨ ਵਾਲੇ, ਇਹ ਸਭ ਲੋਕ ਖੁਸ਼ੀ ਦਾ ਮੌਕਾ ਜਾਣ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਆ ਕੇ ਧਨ ਪਦਾਰਥ ਪ੍ਰਾਪਤ ਕਰਦੇ ਹਨ।
ਡੂਮ ਭਾਟ ਆਦਿਕ ਜੇ ਆਏ,
82 ਡੂਮ ਆਦਿਕ ਭੱਟ ਆਦਿਕ ਜਿਹੜੇ ਚੱਲ ਕੇ ਸਤਿਗੁਰਾਂ ਪਾਸ ਪਹੁੰਚੇ।
ਲੈ ਕਰ ਦਾਨ ਸਕਲ ਤ੍ਰਿਪਤਾਏ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਤੋਂ ਮਨ ਪਾਉਂਦਾ ਧਨ ਪਦਾਰਥਾਂ ਦਾ ਦਾਨ ਪਾ ਕੇ ਬਹੁਤ ਪ੍ਰਸੰਨ ਹੋਏ, ਤ੍ਰਿਪਤ ਹੋਏ।
ਆਤ ਉਤ ਸਭ ਸਿੱਖ ਸੰਗਤ ਕਰਤੀ,
ਸਿੱਖ ਸੰਗਤਾਂ ਨੇ ਬਹੁਤੀਆਂ ਖੁਸ਼ੀਆਂ ਮਨਾਈਆਂ ਸਤਿਗੁਰਾਂ ਦੇ ਘਰ ਵਿੱਚ ਸਾਹਿਬਜ਼ਾਦਾ ਜੀ ਦੇ ਪ੍ਰਗਟ ਹੋਣ ਕਰਕੇ।
ਸੁਣ ਸੁਣ ਅਨੰਦ ਬਹਿਦ ਕੋ ਧਰਤੀ,
ਤੇ ਸੁਣ ਸੁਣ ਕੇ ਸੰਗਤਾਂ ਨੂੰ ਬਹੁਤ ਆਨੰਦ ਹੋਇਆ।
ਸਭ ਲਸ਼ਕਰ ਨੇ ਉਤ ਸਭ ਕੀਨਸ,
ਜੋ ਬਿਸ਼ਨ ਸਿੰਘ ਰਾਜੇ ਦੀਆਂ ਫੌਜਾਂ ਦੇ ਲਸ਼ਕਰ ਵਿੱਚ ਵੀ ਬਹੁਤ ਖੁਸ਼ੀਆਂ ਪ੍ਰਗਟ ਹੋਈਆਂ।
ਜਥਾ ਜੋਗ ਸਭ ਹੂੰ ਧਨ ਦੀਨਸ,
ਤੇ ਜਿਸ ਤਰ੍ਹਾਂ ਜੋਗ ਜਾੜਿਆ ਸਭਨਾਂ ਵਿੱਚ ਬਿਸ਼ਨ ਸਿੰਘ ਰਾਜੇ ਨੇ ਬਹੁਤਾ ਧਨ ਸਿਪਾਹੀਆਂ ਵਿੱਚ ਵੰਡਿਆ।
ਸਭ ਕਾਰਜ ਕਰ ਚਾਹਤ ਮੋਰੇ,
ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੋਂ ਚਾਲੇ ਪਾਏ। ਜਿਸ ਵੇਲੇ ਸਤਿਗੁਰੂ ਕਲਗੀਧਰ ਪਾਤਸ਼ਾਹ ਗ੍ਰਹਿ ਵਿੱਚ ਪ੍ਰਗਟ ਹੋਏ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਸਾਮ ਵੱਲ ਨੂੰ ਜਾ ਰਹੇ ਸਨ। ਰਸਤੇ ਵਿੱਚ ਇਹ ਖਬਰ ਮਿਲਣ 'ਤੇ ਬਹੁਤੀਆਂ ਖੁਸ਼ੀਆਂ ਹੋਈਆਂ। ਗਰੀਬ ਨਿਵਾਸ ਸੱਚੇ ਪਾਤਸ਼ਾਹ ਚੱਲ ਕੇ ਫਿਰ ਅਸਾਮ ਵਿਖੇ ਜਾ ਕੇ ਉੱਧਰ ਦੇ ਇਲਾਕੇ ਵਿੱਚ ਰਹੇ ਹਨ। ਉੱਧਰੋਂ ਸਾਰੇ ਕਾਰਜ ਸਵਾਰ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਪਟਨਾ ਸ਼ਹਿਰ ਵੱਲ ਆ ਰਹੇ ਨੇ।
ਪਟਨੇ ਦੇਸ਼ ਸਤਿਗੁਰ ਮੁਖ ਕਰੇ,
ਤੇ ਪਟਨਾ ਸ਼ਹਿਰ ਵੱਲ ਨੂੰ ਮੁਖ ਕਰਕੇ ਆਏ।
ਅਬ ਮੈਂ ਜਨਮ ਕਥਾ ਚਿਤ ਲਾਏ,
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਇੱਥੋਂ ਤੱਕ ਕਥਾ ਸੁਣਾ ਕੇ ਹੁਣ ਅਸੀਂ ਤੁਹਾਨੂੰ ਤੁਹਾਡੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਆਗਮਨ ਦੀ ਜੋ ਕਥਾ ਹੈ ਚਿੱਤ ਲਾ ਕੇ ਸੁਣਾਉਂਦੇ ਹਾਂ।
ਦਸਵੇਂ ਗੁਰ ਕੀ ਕਹਾਉ ਬਨਾਏ,
ਦਸਵੇਂ ਗੁਰੂ ਪਾਤਸ਼ਾਹ ਧੰਨ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਕਥਾ ਜਿਹੜੀ ਹੈ ਬਹੁਤ ਛੰਦਾਬੰਦੀ ਦੇ ਵਿੱਚ ਪ੍ਰੇਮ ਆਨੰਦ ਦੇ ਸਹਿਤ ਕਵੀ ਜੀ ਆਖਦੇ ਨੇ ਕਿ ਬਿਆਨ ਕਰਕੇ ਤੁਹਾਨੂੰ ਸੁਣਾਉਂਦੇ ਹਾਂ ਸੰਗਤ ਜੀ।
ਦੋਹਰਾ ਜਿਮ ਜਿਮ ਪਟਨੇ ਨਗਰ ਮਹਿ,
ਜਿਵੇਂ ਜਿਵੇਂ ਪਟਨੇ ਸ਼ਹਿਰ ਨਗਰ ਵਿੱਚ
ਹੇਲੇ ਬਾਲ ਮੁਕੰਦ
ਮੁਕਤੀ ਦਾਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਵੇਂ ਬਾਲ ਕੌਤਕ ਕਰਦੇ ਰਹੇ ਹਨ।
ਭਇਓ ਮਹਾ ਉਤਸਵ ਜਥਾ,
ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪ੍ਰਗਟ ਹੋਣ ਕਰਕੇ ਪਟਨਾ ਸ਼ਹਿਰ ਦੇ ਵਿੱਚ ਬਹੁਤ ਜਿਵੇਂ ਉਤਸ਼ਵ ਹੋਏ, ਬਹੁਤ ਖੁਸ਼ੀਆਂ ਰੌਣਕਾਂ ਵਧੀਆਂ।
ਰਚਾਉ ਤਥਾ ਸ਼ੁਭ ਛੰਦ,
ਤੇ ਜਿਸ ਤਰ੍ਹਾਂ ਖੁਸ਼ੀਆਂ ਹੋਈਆਂ ਨੇ ਪਟਨਾ ਸ਼ਹਿਰ ਵਿੱਚ ਲੋਕਾਂ ਵਿੱਚ ਸੰਗਤਾਂ ਵਿੱਚ ਜਿਵੇਂ ਬਹੁਤ ਖੁਸ਼ੀ ਹੋਈ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਗਮਨ ਦੀ ਔਰ ਹੋਰ ਉਤਸ਼ਾਹ ਹੋਇਆ। ਬਾਲ ਕੌਤਕ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਪਟਨਾ ਸ਼ਹਿਰ ਵਿੱਚ ਜਿਸ ਤਰ੍ਹਾਂ ਕੀਤੇ ਹੈ, ਆਨੰਦਦਾਇਕ ਕੌਤਕ ਕਰਨਾ ਕੀਤੇ, ਇਹ ਜੋ ਪ੍ਰਸੰਗ ਹੈ ਕਵੀ ਜੀ ਕਹਿੰਦੇ ਹਨ ਕਿ ਅਸੀਂ ਅੱਗੇ ਛੰਦਾਬੰਦੀ ਦੇ ਵਿੱਚ ਸ੍ਰੇਸ਼ਟ ਛੰਦਾਂ ਵਿੱਚ ਬਿਆਨ ਕਰਕੇ ਤੁਹਾਨੂੰ ਇਹ ਕਥਾ ਸੁਣਾਵਾਂਗੇ। ਅੱਗੇ ਪ੍ਰੇਮ ਦੇ ਸਹਿਤ ਜੋ ਇਹ ਕਥਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਆਗਮਨ ਦੀ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ, ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਵਾਸਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਸਾਧ ਸੰਗਤ ਸਮਤ ਬਖਸ਼ਣੀ ਜੀ।
ਜਿਮ ਜਿਮ ਪਟਨੇ ਨਗਰ ਮਹਿ, ਖੇਲੇ ਬਾਲ ਮੁਕੰਦ, ਭਇਓ ਮਹਾ ਉਤਸਵ ਜਥਾ, ਰਚਾਉ ਤਥਾ ਸ਼ੁਭ ਛੰਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।